ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਦਾ ਭਾਰੀ ਦੀਵਾਨ ਸਜਾਇਆ ਹੈ। ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਗੁਰੂ ਦਰਬਾਰ ਚ ਪੁੱਜੀਆਂ ਹਨ। ਗੁਰੂ ਘਰ ਦੇ ਜਿਤਨੇ ਮੁੱਖ ਪ੍ਰਮੁੱਖ ਗੁਰਸਿੱਖ ਹਨ ਸਭ ਗੁਰੂ ਚਰਨਾਂ ਚ ਹਾਜ਼ਰ ਨੇ। ਮਹਾਰਾਜ ਜੀ ਦੇ ਸਾਹਿਬਜ਼ਾਦੇ ਵੀ ਹਾਜ਼ਰ ਹਨ, ਬਾਬਾ ਭਾਨਾ ਜੀ ਜੋਧ ਰਾਏ ਵਰਗੇ ਗੁਰਮੁਖ ਵੀ ਹਾਜ਼ਰ ਹਨ। ਸਤਵੇਂ ਪਾਤਸ਼ਾਹ ਨੂੰ ਤਖ਼ਤ ਤੇ ਬਿਠਾ ਕੇ ਸ਼੍ਰੀ ਫਲ ਔਰ ਪੰਜ ਪੈਸੇ ਭੇਟ ਕਰਕੇ ਤਿੰਨ ਪ੍ਰਕਰਮਾ ਕਰਕੇ ਨਮਸਕਾਰ ਕੀਤੇ। ਸੰਗਤ ਨੂੰ ਹੁਕਮ ਕੀਤਾ ਕਿ ਸਤਵੇਂ ਪਾਤਸ਼ਾਹ ਨੂੰ ਸਾਡਾ ਰੂਪ ਕਰਕੇ ਜਾਣਨਾ, ਇਹਨਾਂ ਵਿੱਚ ਔਰ ਸਾਡੇ ਚ ਕਿਸੇ ਨੇ ਭੇਦ ਨਹੀਂ ਸਮਝਣਾ। ਬਾਬਾ ਭਾਨਾ ਜੀ ਨੇ ਮਹਾਰਾਜ ਸਤਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਦਿੱਤਾ ਹੈ। ਸਭ ਤੋਂ ਪਹਿਲੀ ਪ੍ਰਥਮ ਭੇਟਾ ਬਾਬਾ ਭਾਨਾ ਜੀ ਨੇ ਜਗ੍ਹਾ ਕਲਗੀ ਘੋੜਾ ਦਸਤਾਰ ਮਹਾਰਾਜ ਸਤਵੇਂ ਪਾਤਸ਼ਾਹ ਨੂੰ ਭੇਟ ਕੀਤੀ। ਉਪਰੰਤ ਬਾਕੀ ਸਿੱਖਾਂ ਨੇ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਸਤਵੇਂ ਪਾਤਸ਼ਾਹ ਦੇ ਚਰਨਾਂ ਚ ਭੇਟਾ ਕਰਕੇ ਗੁਰਦੇਵ ਨੇ ਉਹ ਨਮਸਕਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤ ਦੇ ਮਨ ਚ ਹੁਣ ਛੋਭ ਵੀ ਹੈ, ਵੈਰਾਗ ਵੀ ਹੈ ਕਿ ਸਤਵੇਂ ਪਾਤਸ਼ਾਹ ਨੂੰ ਗੁਰਿਆਈ ਦੇਣ ਦਾ ਮਤਲਬ ਹੈ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਚਲੇ ਜਾਣਗੇ। ਏਦਾਂ ਦੀ ਬਿਰਹਾ ਦੀ ਵੇਦਨ ਦੀ ਪੀੜਾ ਗੁਰਸਿੱਖ ਆਪਣੇ ਹਿਰਦੇ ਚ ਮਹਿਸੂਸ ਕਰ ਰਹੇ ਨੇ। ਇੱਕ ਬੜੀ ਭਿਆਨਕ ਚੀਸ ਹੈ ਜੋ ਉਹੀ ਜਾਣਦਾ ਜਿਸ ਨਾਲ ਵਰਤਦੀ ਹੈ। ਬਿਰਹਾ ਦੀ ਪੀੜਾ ਹਰ ਕੋਈ ਨਹੀਂ ਜਾਣ ਸਕਦਾ ਗੁਰਮੁਖੋ, ਬਿਰਹਾ ਦੀ ਇਸ ਪੀੜਾ ਨੂੰ ਉਹੀ ਜਾਣਦਾ ਜਿਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਪਿਆਰ ਦਾ ਪ੍ਰੇਮ ਦਾ ਪਿਰਮ ਰਸ ਬਖਸ਼ਿਸ਼ ਕਰਦੇ ਹਨ। ਤੋ ਗੁਰਸਿੱਖਾਂ ਦੇ ਮਨ ਵੈਰਾਗ ਵਿੱਚ ਵੀ ਨੇ, ਖੁਸ਼ੀ ਵੀ ਹੈ ਕਿ ਸਤਵੇਂ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਤਖ਼ਤ ਤੇ ਬੈਠੇ ਹਨ। ਹੈਰਾਨ ਵੀ ਨੇ ਕਿ ਤਿੰਨ ਪੁੱਤਰ ਕੋਲ ਬੈਠੇ ਹਨ, ਉਹਨਾਂ ਨੂੰ ਵਡਿਆਈ ਨਹੀਂ ਮਿਲੀ ਔਰ ਆਪਣੇ ਪੋਤਰੇ ਨੂੰ ਜੋ ਸਭ ਤੋਂ ਛੋਟੇ ਨੇ ਉਹਨਾਂ ਨੂੰ ਵਡਿਆਈ ਬਖਸ਼ਿਸ਼ ਕੀਤੀ ਹੈ। ਇਸ ਗੱਲ ਦੀ ਵੀ ਹੈਰਾਨੀ ਤੇ ਅਸਚਰਜਤਾ ਬਹੁਤ ਸਿੱਖਾਂ ਦੇ ਹਿਰਦਿਆਂ ਚ ਹੋ ਰਹੀ ਹੈ। ਹੁਣ ਸਤਿਗੁਰਾਂ ਦੇ ਘਰ ਵਿੱਚ ਮਹਿਲਾਂ ਵਿੱਚ ਵੀ ਇਹ ਖਬਰ ਪੁੱਜਣੀ ਸੀ, ਉੱਥੇ ਵੀ ਮਾਤਾ ਜੀ ਹੋਣਾ ਨੇ ਆਪਣੇ ਹਿਰਦੇ ਚ ਕੋਈ ਨਾ ਕੋਈ ਸਵਾਲ ਤਾਂ ਇਸ ਖੇਡ ਨੂੰ ਵੇਖ ਕੇ ਕਰਨਾ ਹੀ ਸੀ ਜੇ ਦੁਨਿਆਵੀ ਲੀਲਾ ਰਚ ਰਹੇ ਹਨ। ਤੋ ਜਦੋਂ ਮਾਤ ਲੋਕ ਦੀ ਮਾਨਵੀ ਲੀਲਾ ਦੀ ਰਚਨਾ ਹੋਵੇ ਤੋ ਮਨੁੱਖ ਜੋ ਜੋ ਮਹਿਸੂਸ ਕਰਦੇ ਹਨ, ਜੋ ਜੋ ਉਹ ਆਪਣੇ ਹਿਰਦੇ ਵਿੱਚ ਅਨੁਭਵ ਕਰਦੇ ਨੇ, ਫਿਰ ਉਹਨਾਂ ਦਾ ਬਿਆਨ ਹੋਣਾ ਵੀ ਲਾਜ਼ਮੀ ਹੈ, ਜ਼ਰੂਰੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਧ ਕੇ ਸੁਨਤ ਕੁਟੰਬ ਸਭ, ਚਿੰਤਾ ਕੀ ਬਸ ਹੋਈ।
ਜਦੋਂ ਇਹ ਖਬਰ ਘਰ ਮਹਿਲਾਂ ਚ ਪਹੁੰਚੀ, ਪਤਾ ਲੱਗਾ ਮਾਤਾ ਮਰਵਾਈ ਜੀ ਨੂੰ, ਮਾਤਾ ਨਾਨਕੀ ਜੀ ਹੋਣਾ ਨੂੰ, ਕਿ ਛੇਵੇਂ ਪਾਤਸ਼ਾਹ ਨੇ ਗੁਰਿਆਈ ਆਪਣੇ ਪੋਤਰੇ ਨੂੰ ਦੇ ਦਿੱਤੀ ਹੈ, ਤਾਂ ਸੁਭਾਵਿਕ ਸੀ ਮਹਾਰਾਜ ਜੀ ਦੇ ਪਰਿਵਾਰ ਵਿੱਚ ਇਕਦਮ ਚਿੰਤਾ ਉਤਪੰਨ ਹੋਣੀ ਸੁਭਾਵਿਕ ਸੀ, ਕਿਉਂਕਿ ਮਾਤਾ ਜੀ ਹੋਣਾ ਦੇ ਸਾਹਿਬਜ਼ਾਦੇ ਨੇ ਕੋਲ ਬਾਬਾ ਸੂਰਜਮੱਲ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਬਾਬਾ ਅਣੀ ਰਾਏ ਜੀ ਨੇ। ਤੋ ਇਹ ਤਾਂ ਸੁਭਾਵਕ ਹੀ ਹੋਣਾ ਸੀ ਕਿ ਪੁੱਤਰਾਂ ਦੇ ਹੁੰਦਿਆਂ ਪੋਤਰੇ ਨੂੰ ਵਡਿਆਈ ਮਿਲ ਜਾਣੀ, ਫਿਰ ਪੁੱਤਰ ਵੀ ਆਗਿਆਕਾਰੀ ਨੇ। ਇਹ ਨਹੀਂ ਕਿ ਜਿਵੇਂ ਪਹਿਲੇ ਪੁੱਤਰ ਸੀ ਬਾਬੇ ਪ੍ਰਿਥੀ ਚੰਦ ਵਰਗੇ ਜਾਂ ਓਦਾਂ ਦੀ ਗੱਲ ਨਹੀਂ, ਆਗਿਆਕਾਰੀ ਪੁੱਤਰ ਨੇ ਤਿੰਨੇ। ਤੋ ਇਸ ਕਰਕੇ ਮਾਤਾ ਜੀ ਹੋਣਾ ਦੇ ਮਨ ਵਿੱਚ ਵੀ ਬਹੁਤ ਜ਼ਿਆਦਾ ਡਾਢੀ ਚਿੰਤਾ ਹੋਈ।
ਬਹੁਤ ਬਿਸੂਰਤ ਦੁਖੀ ਮਨ, ਬਿਪਰੇ ਦੋਏ ਬਿਦ ਜੋਏ।
ਬਹੁਤ ਜ਼ਿਆਦਾ ਮਾਤਾ ਮਰਵਾਈ ਜੀ ਆਪਣੇ ਹਿਰਦੇ ਚ ਝੂਰਦੇ ਨੇ, ਮਨ ਬੜਾ ਦੁਖੀ ਹੈ ਕਿ ਦੋਵੇਂ ਗੱਲਾਂ ਉਲਟ ਹੋਈਆਂ ਹਨ। ਹਾਂਜੀ,
ਚੌਪਈ ਭਾਈ ਚੁਬਤ ਉਰ ਸੁਨ ਮਰਵਾਈ,
ਦੋਵੇਂ ਗੱਲਾਂ ਬਿਪਰ ਉਲਟ ਕਿਵੇਂ ਹੋਈਆਂ। ਪਹਿਲੀ ਕਿ ਪੁੱਤਰਾਂ ਨੂੰ ਕੁਝ ਨਹੀਂ ਮਿਲਿਆ, ਦੂਜੀ ਕਿ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਜਿਹੜੀ ਉਹ ਵਡਿਆਈ ਮਿਲ ਗਈ ਆ ਗੁਰਤਾ ਦੀ। ਪਰ ਪੁੱਤਰਾਂ ਨੂੰ ਘੱਟੋ ਘੱਟ ਕੁਝ ਤਾਂ ਚਾਹੀਦਾ ਸੀ ਨਾ, ਜ਼ਮੀਨ ਵਿੱਚ ਘਰ ਬਾਰ ਵਿੱਚ ਕੁਝ ਹਿੱਸਾ ਤਾਂ ਚਾਹੀਦਾ ਹੈ ਪੁੱਤਰਾਂ ਨੂੰ ਵੀ। ਦੁਨਿਆਵੀ ਰੀਤੀ ਦੇ ਨਾਲ ਉਸ ਬਿਰਤੀ ਨਾਲ ਮਾਤਾ ਜੀ ਹੁਣੀ ਵੇਖ ਰਹੇ ਨੇ ਤੇ ਬੜੇ ਚਿੰਤਾ ਤੁਰ ਹਨ ਵੀ ਦੋਵੇਂ ਗੱਲਾਂ ਉਲਟ ਹੋ ਗਈਆਂ ਹਨ।
ਜਿਸ ਕੋ ਹਿਤ ਹੋਇਓ ਕੇ ਮਨਾਈ।
ਮਾਤਾ ਮਰਵਾਈ ਜੀ ਦੇ ਮਨ ਚ ਬਹੁਤ ਜਿਆਦਾ ਚਿੰਤਾ, ਉਹਨਾਂ ਨੇ ਵੇਖਿਆ ਵੀ ਮੇਰੇ ਪੁੱਤਰ ਨਾਲ ਕੋਈ ਚੰਗਾ ਨਹੀਂ ਹੋਇਆ, ਕਿਉਂਕਿ ਮਾਤਾ ਮਰਵਾਈ ਜੀ ਦੇ ਪੁੱਤਰ ਸੀ ਬਾਬਾ ਸੂਰਜਮੱਲ ਜੀ। ਤੋ ਬਾਬਾ ਸੂਰਜਮੱਲ ਜੀ ਗੁਰੂ ਸਾਹਿਬ ਜੀ ਦੇ ਦੂਸਰੇ ਨੰਬਰ ਦੇ ਪੁੱਤਰ ਸਨ, ਸਾਹਿਬਜ਼ਾਦੇ ਸੀ। ਪਹਿਲੇ ਬਾਬਾ ਗੁਰਦਿੱਤਾ ਜੀ ਸਨ, ਦੂਸਰੇ ਸਥਾਨ ਤੇ ਬਾਬਾ ਸੂਰਜਮੱਲ ਜੀ ਸਨ। ਉਹ ਮਾਤਾ ਮਰਵਾਈ ਜੀ ਦੇ ਮਨ ਚ ਆਪਣੇ ਪੁੱਤਰ ਬਾਬਤ ਸੋਚ ਕੇ ਫਿਕਰ ਹੋ ਰਿਹਾ ਹੈ।
ਮੋਏ ਪੁੱਤਰ ਉੱਚਤੀ ਸਭ ਬਾਤ।
ਮਾਤਾ ਜੀ ਸੋਚਦੇ ਨੇ ਵੀ ਮੇਰਾ ਪੁੱਤਰ ਵੀ ਕੋਈ ਛੋਟੀ ਘੱਟ ਅਵਸਥਾ ਵਾਲਾ ਨਹੀਂ ਸੀ, ਸਰਬ ਗੱਲਾਂ ਕਰਕੇ ਮੇਰਾ ਪੁੱਤਰ ਵੀ ਯੋਗ ਹੈ, ਕਦੇ ਆਪਣੇ ਪਿਤਾ ਦਾ ਬਚਨ ਨਹੀਂ ਮੋੜਿਆ, ਕਦੇ ਉਹਨਾਂ ਦੀ ਆਗਿਆ ਚੋਂ ਬਾਹਰ ਨਹੀਂ ਗਏ। ਬਾਬਾ ਸੂਰਜਮੱਲ ਜੀ ਵੀ ਬਹੁਤ ਚੜ੍ਹਦੀ ਕਲਾ ਚ ਰਹੇ ਹਨ ਗੁਰੂ ਸਾਹਿਬ ਦੇ ਸਾਹਿਬਜ਼ਾਦੇ, ਉਹਨਾਂ ਨੇ ਵੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤੋ ਮਾਤਾ ਜੀ ਸੋਚਦੇ ਨੇ ਵੀ ਮੇਰੇ ਪੁੱਤਰ ਨੂੰ ਤਾਂ ਗੁਰੂ ਸਾਹਿਬ ਨੇ ਖਾਲੀ ਛੱਡ ਦਿੱਤਾ।
ਧਾਰਤ ਗੁਣਨ ਰਿਦਾ ਅਵਦਾਤ।
ਮੇਰੇ ਪੁੱਤਰ ਵਿੱਚ ਤਾਂ ਕੋਈ ਕਮੀ ਨਹੀਂ ਹੈ ਸੂਰਜਮੱਲ ਵਿੱਚ, ਉਹਦੇ ਚ ਸਾਰੇ ਗੁਣ ਨੇ, ਉਹ ਸੰਤੋਖੀ ਵੀ ਹੈ, ਉਹਦੇ ਅੰਦਰ ਦਇਆ ਵੀ ਹੈ। ਹਾਲਾਂਕਿ ਧੀਰਮੱਲ ਨੇ ਕਿੰਨੀ ਖੋਟ ਕਮਾਈ ਹੈ, ਦਾਅਵੇਦਾਰੀ ਤਾਂ ਸੂਰਜਮੱਲ ਦੀ ਵੀ ਸੀ, ਪਰ ਉਹਨਾਂ ਨੇ ਕਦੇ ਆਪਣੀ ਦਾਅਵੇਦਾਰੀ ਪ੍ਰਗਟ ਨਹੀਂ ਕੀਤੀ। ਇੰਨਾ ਸੰਜਮ, ਇੰਨਾ ਧੀਰਜ ਮੇਰੇ ਪੁੱਤਰ ਸੂਰਜਮੱਲ ਵਿੱਚ ਹੈ।
ਲੱਖ ਅਵਕਾਸ਼ ਗੁਰੂ ਟਿਗ ਆਈ।
ਸਮਾਂ ਪਾ ਕੇ ਜਦੋਂ ਸਤਿਗੁਰੂ ਜੀ ਘਰ ਆਏ ਨਾ, ਤੇ ਵੇਲ ਜਿਹਾ ਵੇਖ ਕੇ ਵੀ ਜਦੋਂ ਸਤਿਗੁਰੂ ਜੀ ਇਕਾਂਤ ਵਿੱਚ ਬੈਠੇ ਸਨ, ਕਿਉਂਕਿ ਪਰਿਵਾਰਕ ਬਚਨ ਹੈ, ਤੋ ਮਾਤਾ ਜੀ ਨੇ ਗੁਰਦੇਵ ਦੇ ਨਾਲ ਇਕਾਂਤ ਵਿੱਚ ਹੀ ਬਹਿ ਕੇ ਬਚਨ ਕਰਨਾ ਸੀ। ਤੋ ਗੁਰਦੇਵ ਜਦੋਂ ਇਕਾਂਤ ਵਿੱਚ ਬੈਠੇ, ਫਿਰ ਮਾਤਾ ਮਰਵਾਈ ਜੀ ਨੇ ਸਮਾਂ ਵੇਖਿਆ ਤੇ ਗੁਰਦੇਵ ਕੋਲ ਚੱਲ ਕੇ ਆਏ।
ਬੈਠ ਆਪਣੀ ਬ੍ਰਿਥਾ ਸੁਣਾਈ।
ਮਹਾਰਾਜ ਜੀ ਦੇ ਕੋਲ ਬਹਿ ਕੇ ਆਪਣੇ ਅੰਦਰ ਦੀ ਪੀੜਾ, ਆਪਣੇ ਅੰਦਰ ਦੀ ਤਕਲੀਫ ਜਿਹੜੀ ਸੀ ਉਹ ਮਹਾਰਾਜ ਜੀ ਨੂੰ ਦੱਸੀ ਹੈ।
ਮੋਹ ਸੁੱਤ ਮੈਂ ਕਿਆ ਅਵਗੁਣ ਜਾਣਾ।
ਕਹਿਣ ਲੱਗੇ, ਹੇ ਮੇਰੇ ਸਿਰ ਦੇ ਸਾਈ ਜੀ, ਪਹਿਲਾਂ ਮੈਨੂੰ ਇਹ ਦੱਸੋ ਕਿਰਪਾ ਕਰਕੇ ਕਿ ਤੁਸੀਂ ਮੇਰੇ ਪੁੱਤਰ ਵਿੱਚ ਕੀ ਔਗਣ ਵੇਖਿਆ ਹੈ, ਮੇਰੇ ਪੁੱਤਰ ਚ ਕਿਹੜੀ ਖਾਮੀ ਹੈ, ਉਹਦੇ ਚ ਕਿਹੜੀ ਕਮੀ ਹੈ,
ਜਿਸ ਤੇ ਰਾਖੇ ਉਛੂਛ ਸੁਜਾਨਾ,
ਜਿਸ ਕਰਕੇ ਤੁਸੀਂ ਉਹਨੂੰ ਖਾਲੀ ਰੱਖਿਆ, ਉਹਨੂੰ ਕੁਝ ਵੀ ਨਹੀਂ ਦਿੱਤਾ, ਸਾਰੀਆਂ ਗੱਲਾਂ ਕਰਕੇ ਮੇਰੇ ਪੁੱਤਰ ਨੂੰ ਖਾਲੀ ਛੱਡ ਦਿੱਤਾ ਹੈ।
ਰਾਵਰ ਕੇ ਅਨੁਸਾਰੀ ਸਦਾ।
ਦੱਸੋ ਭਲਾ ਮੇਰੇ ਪੁੱਤਰ ਦੇ ਵਿੱਚ ਕਿਹੜੀ ਖਾਮੀ ਹੈ, ਉਹਨੇ ਕਿਹੜਾ ਅਪਰਾਧ ਕੀਤਾ, ਉਹ ਸਾਰੀ ਜ਼ਿੰਦਗੀ ਤੁਹਾਡੇ ਅਧੀਨ ਚੱਲਿਆ, ਤੁਹਾਡੇ ਅਨੁਸਾਰੀ ਹੋ ਕੇ ਵਰਤਿਆ ਹੈ।
ਮਾਨ ਤਰਿਓ ਹੁਕਮ ਜਦ ਕਦਾ।
ਜਦੋਂ ਕਦੋਂ ਉਹਨੇ ਤੁਹਾਡਾ ਹੁਕਮ ਮੰਨਿਆ, ਤੁਹਾਡੀ ਆਗਿਆ ਮੰਨੀ ਹੈ, ਤੁਹਾਡੇ ਹੁਕਮ ਦੇ ਵਿੱਚ ਹੀ ਰਿਹਾ, ਕਦੇ ਤੁਹਾਡੇ ਹੁਕਮ ਦੀ ਹੁਕਮ ਅਦੂਲੀ ਨਹੀਂ ਕੀਤੀ।
ਜਿਸ ਕੋ ਚਿਤ ਸੇਵਾ ਮੈਂ ਰਹਿਓ।
ਔਰ ਮੇਰੇ ਪੁੱਤਰ ਨੇ ਸਦਾ ਹੀ ਤੁਹਾਡੇ ਘਰ ਦੀ ਸੇਵਾ ਕੀਤੀ ਆ, ਉਹਨੇ ਸਦਾ ਸੇਵਾ ਵਿੱਚ ਹੀ ਆਪਣਾ ਚਿਤ ਲਾਇਆ, ਜਿੱਥੇ ਜਿਹੜੀ ਸੇਵਾ ਤੁਸੀਂ ਉਹਨਾਂ ਦੀ ਲਾਈ ਉਹਨਾਂ ਨੇ ਕੀਤੀ ਹੈ।
ਅੰਤ ਸਮੇਂ ਲੋ ਕੁਛ ਨੇ ਲਹਿਓ।
ਤੇ ਹੁਣ ਅੰਤਮ ਸਮੇਂ ਮਹਾਰਾਜ ਜੀ ਉਹਨੂੰ ਤੁਸੀਂ ਬਿਲਕੁਲ ਹੀ ਖਾਲੀ ਛੱਡ ਦਿੱਤਾ, ਵੀ ਉਹਦੇ ਪੱਲੇ ਤਾਂ ਕੁਝ ਵੀ ਨਹੀਂ, ਨਾ ਆਪਣਾ ਘਰ ਹੈ, ਨਾ ਆਪਣਾ ਬਹੁਤਾ ਵਰਤਾਰ ਹੈ, ਕਿਉਂਕਿ ਕਾਰੋਬਾਰ ਕੋਈ ਨਹੀਂ, ਕੋਈ ਕੰਮ ਕਾਰ ਵੀ ਨਹੀਂ ਹੈ ਉਹਦਾ, ਕਿਉਂਕਿ ਗੁਰਿਆਈ ਤੁਸੀਂ ਗੁਰੂ ਹਰਿਰਾਏ ਸਾਹਿਬ ਨੂੰ ਦੇ ਦਿੱਤੀ। ਇਹਦਾ ਮਤਲਬ ਵੀ ਜਿੰਨਾ ਇਹ ਕਾਰੋਬਾਰ ਹੈ ਉਹਨਾਂ ਦਾ ਹੋਵੇਗਾ, ਮਾਲਕ ਉਹ ਹੋਣਗੇ, ਤੇ ਮੇਰਾ ਪੁੱਤਰ ਕਿੱਥੇ ਰਹੇਗਾ, ਉਹਨੂੰ ਤੁਸੀਂ ਅੰਤ ਵੇਲੇ ਬਿਲਕੁਲ ਹੀ ਖਾਲੀ ਛੱਡ ਦਿੱਤਾ ਹੈ।
ਕਹਾਂ ਕਰੇਂਗੇ ਰਾਵਰ ਪਾਛੇ।
ਤੁਹਾਡੇ ਸੱਚਖੰਡ ਤੁਰ ਗਿਆ ਪਿੱਛੋਂ ਉਹ ਕੀ ਕਰਨਗੇ, ਤੁਹਾਡੇ ਹੁੰਦਿਆਂ ਤਾਂ ਉਹਨਾਂ ਨੂੰ ਫਿਕਰ ਕੋਈ ਨਹੀਂ ਕਿ ਸਾਡੇ ਪਿਤਾ ਜੀ ਸਾਡੇ ਸਿਰ ਤੇ ਹਨ, ਪਰ ਜਦੋਂ ਤੁਸੀਂ ਜੋਤੀ ਜੋਤ ਸਮਾ ਗਏ, ਬਾਅਦ ਵਿੱਚ ਮੇਰੇ ਪੁੱਤਰ ਦਾ ਕੀ ਹੋਵੇਗਾ, ਉਹ ਕੀ ਕਰੇਗਾ।
ਕਿਮ ਗੁਜ਼ਰਾਨ ਚਲਾਵੇ ਆਛੇ।
ਗ੍ਰਿਸ਼ਤੀ ਹੈ ਉਹ ਵੀ ਪਰਿਵਾਰ ਵਾਲਾ ਬਾਲ ਬੱਚੇਦਾਰ ਹੈ, ਉਹ ਆਪਣੇ ਪਰਿਵਾਰ ਦਾ ਪ੍ਰਬੰਧ ਕਿਵੇਂ ਚਲਾਏਗਾ, ਜੇ ਕੋਈ ਕੰਮ ਨਹੀਂ ਹੋਵੇਗਾ ਉਹਦੇ ਕੋਲ, ਕੋਈ ਰੋਜ਼ਗਾਰ ਉਹ ਨਹੀਂ ਕਰਦਾ, ਕੋਈ ਦਸਤਗਿਰੀ ਦਾ ਕੋਈ ਕੰਮ ਉਹਨੇ ਨਹੀਂ ਸਿੱਖਿਆ, ਜਾਂ ਤਾਂ ਹੁੰਦਾ ਨਾ ਵੀ ਕੋਈ ਉਹਨੇ ਪਹਿਲਾਂ ਕੰਮ ਸਿੱਖਿਆ ਹੁੰਦਾ, ਕੋਈ ਜ਼ਮੀਨ ਜਾਇਦਾਦ ਹੁੰਦੀ, ਉਹ ਵੀ ਕੁਝ ਨਹੀਂ ਉਹਦੇ ਪਾਸ, ਤੇ ਹੁਣ ਉਹ ਆਪਣਾ ਜਿਹੜਾ ਪਰਿਵਾਰ ਦਾ ਨਿਰਵਾਹ ਹੈ ਉਹ ਕਿਵੇਂ ਚਲਾਏਗਾ। ਇਹ ਗੱਲ ਸੁਭਾਵਿਕ ਸੀ, ਮਾਤਾ ਜੀ ਜਿਹੜੀ ਸਮਾਜਿਕ ਤੌਰ ਤੇ ਉਹਨਾਂ ਦੇ ਮਨ ਚ ਖਿਆਲ ਆਇਆ ਉਹ ਸੁਭਾਵਿਕ ਉਹਨਾਂ ਨੇ ਪ੍ਰਗਟ ਕਰਨਾ ਸੀ ਵੀ ਮੇਰੇ ਪੁੱਤਰ ਨੂੰ ਕੀ ਮਿਲਿਆ। ਹਾਂਜੀ,
ਕਰਕੇ ਖਰਚ ਅਨੇਕ ਪ੍ਰਕਾਰ।
ਮਹਾਰਾਜ ਜੀ ਗ੍ਰਿਸ਼ਤੀ ਹੈ, ਖਰਚੇ ਤਾਂ ਬਿਆਂਗਮਾਂ ਦੇ ਮਾਣ ਨਹੀਂ ਹੁੰਦੇ, ਇਹ ਤਾਂ ਗ੍ਰਿਸਤੀ ਆ। ਘਰ ਦੇ ਕਿੰਨੇ ਖਰਚ ਹੁੰਦੇ ਹਨ ਕਈ ਤਰ੍ਹਾਂ ਦੇ, ਉਹ ਹੁਣ ਇਹ ਕਿਵੇਂ ਚਲਾਵੇਗਾ ਸੂਰਜਮਲ, ਇਹਦੇ ਪਰਿਵਾਰ ਦਾ ਖਰਚ ਕਿਵੇਂ ਚੱਲੇਗਾ।
ਅਬ ਲੋ ਆਪ ਲੀਤ ਸਭ ਸਾਰਾ,
ਹੁਣ ਤਾਈ ਤਾਂ ਤੁਸੀਂ ਸੰਭਾਲਦੇ ਸੀ ਸਾਰਾ ਕੁਝ, ਮਹਾਰਾਜ ਤੁਹਾਡੇ ਹੁੰਦਿਆਂ ਕੋਈ ਫਿਕਰ ਨਹੀਂ ਸੀ ਉਹਨੂੰ, ਤੁਸੀਂ ਸਾਰਿਆਂ ਦੀ ਸਾਰ ਸੰਭਾਲ ਕਰਦੇ ਸੀ।
ਜਗ ਗੁਰ ਸਭ ਤੇ ਆਹੋ ਵਡੇਰੇ,
ਤੁਸੀਂ ਜਗਤ ਦੇ ਗੁਰੂ ਹੋ, ਸਭ ਤੋਂ ਵੱਡੇ ਹੋ, ਤੁਸੀਂ ਤਾਂ ਆਪਣੇ ਸਾਰੇ ਪਰਿਵਾਰ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਹੁਣ ਤਾਈ ਪਾਲਿਆ ਹੈ।
ਦੇਤੇ ਉਪਾਇਨ ਲੋਕ ਕਨੇਰੇ,
ਹਜ਼ਾਰਾਂ ਲੱਖਾਂ ਲੋਕ ਆ ਕੇ ਆਪ ਜੀ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਦੇ ਨੇ, ਕਿਉਂਕਿ ਤੁਸੀਂ ਵੱਡੇ ਗੁਰਦੇਵ ਹੋ।
ਪੁੱਤਰ ਆਪ ਕੇ ਜੇ ਇਮਰ ਹੈ,
ਤੇ ਮਹਾਰਾਜ ਤੁਹਾਡੇ ਹੁੰਦਿਆਂ ਸਾਰਿਆਂ ਦੇ ਵਿੱਚ ਉਹ ਵਸਤੂਆਂ ਪਦਾਰਥ ਜਿਹੜੇ ਸੀ ਉਹ ਤਕਸੀਮ ਹੋ ਜਾਂਦੇ ਸੀ, ਜਿਹਨੂੰ ਜਿਹੜੀ ਵਸਤੂ ਦੀ ਲੋੜ ਹੁੰਦੀ ਸੀ ਤੁਹਾਡੇ ਖਜ਼ਾਨਿਆਂ ਚੋਂ ਲੈ ਲੈਂਦੇ ਸਨ, ਪਰ ਹੁਣ ਤੁਸੀਂ ਉਹਨਾਂ ਸਾਰੇ ਖਜ਼ਾਨਿਆਂ ਦਾ ਮਾਲਕ ਗੁਰੂ ਹਰਿਰਾਏ ਸਾਹਿਬ ਨੂੰ ਬਣਾ ਦਿੱਤਾ ਹੈ, ਤੇ ਆਪਣੇ ਭਤੀਜੇ ਕੋਲੋਂ ਚਾਚੇ ਕਿਵੇਂ ਲੈਣਗੇ। ਇਹ ਤਾਂ ਵਿਧੀ ਵਿਧਾਨ ਨਹੀਂ ਬਣਦਾ ਵੀ ਪੁੱਤਰ ਅੱਗੇ ਹੱਥ ਕਿਵੇਂ ਤੱਢਣਗੇ। ਤੇ ਤੁਸੀਂ ਜਗਤ ਗੁਰੂ ਹੋ, ਸਾਰੇ ਜਗਤ ਦੇ ਪੂਜਨੀਏ ਹੋ, ਤੇ ਆਪਣੇ ਪੁੱਤਰਾਂ ਨੂੰ ਮਹਾਰਾਜ ਜੀ ਤੁਸੀਂ ਏਦਾਂ ਖਾਲੀ ਛੱਡ ਜਾਓਗੇ, ਉਹਨਾਂ ਦਾ ਕੀ ਹੋਵੇਗਾ, ਉਹਨਾਂ ਦਾ ਕੀ ਬਣੇਗਾ।
ਦੇਖੇ ਨਰ ਤਬ ਕਿਆ ਜਸ ਕਹੇ,
ਜਦੋਂ ਤੁਹਾਡੇ ਪੁੱਤਰਾਂ ਦੇ ਘਰ ਚ ਰੋਟੀ ਵੀ ਨਾ ਪੱਕਦੀ ਹੋਵੇਗੀ, ਗਰੀਬੀ ਦਾ ਆਲਮ, ਕਿਉਂਕਿ ਉਹਨਾਂ ਨੂੰ ਤਾਂ ਕੋਈ ਕੰਮ ਨਹੀਂ ਆਉਂਦਾ, ਉਹ ਕੀ ਕਰਨਗੇ। ਤੇ ਜੇ ਘਰ ਦੇ ਵਿੱਚ ਰੋਜੀ ਰੋਟੀ ਦਾ ਵੀ ਔਖਾ ਹੋ ਗਿਆ ਪ੍ਰਬੰਧ, ਤੇ ਲੋਕਾਂ ਨੇ ਤਾਂ ਇਹੀ ਕਹਿਣਾ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਭੁੱਖੇ ਮਰਦੇ ਆ। ਮਹਾਰਾਜ ਫਿਰ ਤੁਹਾਡੇ ਨਾਂ ਨੂੰ ਹੀ ਇਲਾਜ ਲੱਗਣੀ ਹੈ ਕੱਲ ਨੂੰ ਤੁਹਾਡੇ ਨਾਂ ਤੇ, ਕਿਉਂਕਿ ਇਹਨਾਂ ਨੂੰ ਕੌਣ ਜਾਣਦਾ, ਇਹ ਤੁਹਾਡੇ ਕਰਕੇ ਜਾਣੇ ਜਾਂਦੇ ਆ ਵੀ ਗੁਰੂ ਸਾਹਿਬ ਦੇ ਪੁੱਤਰ ਹਨ।
ਪਰੇ ਮੰਦ ਇਨਕੀ ਗੁਜ਼ਰਾਨ,
ਮਹਾਰਾਜ ਇਹਨਾਂ ਦੀ ਗੁਜ਼ਰਾਨ ਮੰਦ ਪੈ ਜਾਏਗੀ, ਇਹਨਾਂ ਦੀ ਗੁਜ਼ਰਾਨ ਕਿਵੇਂ ਚੱਲੇਗੀ, ਰੋਟੀ ਰੋਜੀ ਰੋਟੀ ਦਾ ਪ੍ਰਬੰਧ ਇਹਨਾਂ ਦਾ ਕਿਵੇਂ ਚੱਲੇਗਾ।
ਤਬ ਇਹ ਕਹਾਂ ਕ੍ਰਿਤ ਕੋ ਠਾਨ,
ਜਦੋਂ ਰੋਜ਼ਗਾਰ ਨਾ ਹੋਵੇਗਾ ਫਿਰ ਇਹ ਕੀ ਕਿਰਤ ਕਰਨਗੇ, ਕੀ ਕੰਮ ਕਰਨਗੇ।
ਅਬ ਲੋ ਸਿੱਖੇ ਨੇ ਕੁਛ ਕਰਬੋ,
ਇਹਨਾਂ ਨੇ ਤਾਂ ਕੁਝ ਸਿੱਖਿਆ ਹੀ ਨਹੀਂ ਕੰਮ ਕਰਨਾ, ਨਾ ਇਹਨਾਂ ਨੂੰ ਖੇਤੀ ਕਰਨੀ ਆਉਂਦੀ, ਨਾ ਕੋਈ ਹੋਰ ਕਿਰਤ ਆਉਂਦੀ ਆ ਕਰਨੀ। ਮਹਾਰਾਜ ਹੁਣ ਤਾਂ ਹੀ ਤਾਂ ਤੁਹਾਡੇ ਸਿਰ ਤੇ ਰਹੇ ਹਨ ਕਿ ਸਾਡੇ ਪਿਤਾ ਗੁਰਦੇਵ ਹਨ, ਇੱਥੇ ਜਿੱਥੇ ਹਜ਼ਾਰਾਂ ਲੱਖਾਂ ਨੂੰ ਰੋਟੀ ਮਿਲਦੀ ਸਾਨੂੰ ਵੀ ਦੋ ਪ੍ਰਸ਼ਾਦੇ ਮਿਲੀ ਜਾਣਗੇ। ਪਰ ਜਦੋਂ ਇਹਨਾਂ ਦੇ ਭਤੀਜੇ ਕੋਲ ਗੁਰਿਆਈ ਚਲੀ ਗਈ ਤੇ ਉਹ ਚਾਚਿਆਂ ਨੂੰ ਕਿੰਨਾ ਕੁ ਚਿਰ ਆਪਣੇ ਪਾਸ ਰੱਖੇਗਾ। ਸਮਾਜ ਹੈ ਇਹਦੇ ਵਿੱਚ, ਆਮ ਇਹ ਵਰਤਾਰਾ ਵੇਖਣ ਨੂੰ ਮਿਲਦਾ ਹੈ। ਹਾਂਜੀ,
ਪਿਤਾ ਸਮਰੱਥ ਉਦਾਰ ਵਿਚਰਬੋ,
ਹੁਣ ਤਾਂ ਇਹਨਾਂ ਨੇ ਕਦੇ ਕੋਈ ਕੰਮ ਕਾਰ ਨਹੀਂ ਸਿੱਖਿਆ, ਇਸ ਕਰਕੇ ਨਹੀਂ ਸਿੱਖਿਆ ਵੀ ਸਾਡੇ ਪਿਤਾ ਜੀ ਉਦਾਰ ਨੇ, ਸਮਰੱਥ ਦੇਵ ਹਨ, ਉਹਨਾਂ ਦੇ ਹੁੰਦਿਆਂ ਸਾਨੂੰ ਕੋਈ ਕੰਮ ਦੀ ਜ਼ਰੂਰਤ ਨਹੀਂ।
ਇਹ ਮਾਲਕ ਤੋਂ ਪੁੱਤਰ ਤੁਮਾਰੇ,
ਮਹਾਰਾਜ ਇਹ ਜਿਹੜੇ ਤੁਹਾਡੇ ਪੁੱਤਰ ਨੇ, ਮਾਤਾ ਮਰਵਾਈ ਨੇ ਕੱਲੇ ਬਾਬੇ ਸੂਰਜਮਲ ਵਾਸਤੇ ਨਹੀਂ, ਬਾਕੀ ਦੋ ਸਾਹਿਬਜ਼ਾਦਿਆਂ ਲਈ ਵੀ ਗੱਲ ਕਰਦੇ ਵੀ ਤੁਹਾਡੇ ਤਿੰਨ ਪੁੱਤਰ ਨੇ ਇਸ ਵੇਲੇ ਸਰਬ ਪ੍ਰਕਾਰ ਕਰਕੇ ਲਾਇਕ ਸੀ, ਅਧਿਕਾਰੀ ਸਨ,
ਸਭ ਵਿਦ ਚੂਚੇ ਰਾਖ ਲਾਚਾਰ,
ਪਰ ਤੁਸੀਂ ਤਿੰਨਾਂ ਨੂੰ ਹੀ ਖਾਲੀ ਛੱਡ ਦਿੱਤਾ, ਉਹਨਾਂ ਨੂੰ ਲਾਚਾਰ ਬਣਾ ਕੇ ਰੱਖ ਦਿੱਤਾ, ਅਸਹਾਇ ਬਣਾ ਕੇ ਰੱਖ ਦਿੱਤਾ ਹੈ।
ਕਹਾਂ ਕਰੇ ਅਬ ਦਿਓ ਬਤਾਏ,
ਦੱਸੋ ਮਹਾਰਾਜ ਹੁਣ ਕੀ ਕਰਨਗੇ, ਤੁਹਾਡੇ ਤੁਰ ਗਿਆ ਇਹ ਕਿਸ ਅਧੀਨ ਆਪਣੀ ਰੋਜੀ ਰੋਟੀ ਚਲਾਉਣਗੇ।
ਜਥਾ ਜੀਵਕਾ ਇਹ ਚਲਾਏ,
ਇਹਨਾਂ ਦੀ ਜੀਵਕਾ ਕਿਵੇਂ ਚੱਲੇ, ਮਹਾਰਾਜ ਆਪਣੀ ਉਪਜੀਵਕਾ ਕਿਵੇਂ ਚਲਾਉਣਾ।
ਪੋਤਰਾ ਮਾਲਿਕ ਆਪ ਬਣਾਇਓ,
ਤੁਸੀਂ ਆਪਣੇ ਪੋਤਰੇ ਨੂੰ ਮਾਲਕ ਬਣਾ ਦਿੱਤਾ, ਪੁੱਤਰਾਂ ਦੇ ਹੱਥ ਪੱਲੇ ਕੁਝ ਪਾਇਆ ਨਹੀਂ ਹੈ।
ਗੁਰਤਾ ਦੇ ਕਰ ਬਹੁ ਬਿਦਤਾਇਓ,
ਔਰ ਗੁਰਤਾ ਗੱਦੀ ਦੇ ਕੇ ਆਪਣੇ ਪੋਤਰੇ ਨੂੰ ਸਾਰੇ ਜਗਤ ਵਿੱਚ ਬਹੁ ਪ੍ਰਕਾਰ ਨਾਲ ਪ੍ਰਗਟ ਕਰ ਦਿੱਤਾ, ਉਹਨਾਂ ਦੀ ਪੂਜਾ ਪ੍ਰਗਟ ਕਰ ਦਿੱਤੀ ਹੈ।
ਚਾਚੇ ਸ਼ਰੀਕਨ ਕੋ ਮਨ ਜਾਣੇ,
ਹੁਣ ਉਹ ਆਪਣੇ ਚਾਚਿਆਂ ਨੂੰ ਤਾਂ ਸ਼ਰੀਕਾ ਹੀ ਸਮਝੇਗਾ ਨਾ ਵੀ ਇਹ ਮੇਰੇ ਸ਼ਰੀਕ ਨੇ। ਅਕਸਰ ਲੋਕ ਚਾਚਿਆਂ ਤਾਇਆਂ ਨੂੰ ਸ਼ਰੀਕ ਕਹਿੰਦੇ ਆ, ਪਰ ਜੇ ਕਿਤੇ ਉਹ ਸ਼ਰੀਕ ਪੁਣੇ ਦਾ ਭਾਵ ਤਿਆਗ ਕੇ ਇਹ ਵੇਖਣ ਵੀ ਮੇਰੇ ਪਿਤਾ ਦੇ ਭਰਾ ਹਨ ਇੱਕੋ ਵੰਸ਼ ਵਿੱਚੋਂ, ਤੇ ਉਹ ਸ਼ਰੀਕ ਪੁਣਾ ਸਮਾਪਤ ਹੋ ਜਾਂਦਾ ਹੈ। ਪਰ ਲੋਕ ਸ਼ਰੀਕੇ ਦਾ ਭਾਵ ਰੱਖਦੇ ਆਪਣੇ ਹਿਰਦੇ ਚ, ਜਿਹਦੇ ਨਾਲ ਇੱਕ ਦੂਜੇ ਪ੍ਰਤੀ ਦੁਵੈਸ਼ ਤੇ ਦੁਸ਼ਮਣੀ ਦੀ ਬਿਰਤੀ ਬਣਾ ਲੈਂਦੇ। ਉਹ ਮਾਤਾ ਜੀ ਨੇ ਜਿਹੜਾ ਆਮ ਸਮਾਜ ਵਿੱਚ ਵਰਤਾਰਾ ਵਰਤਦਾ ਸੀ ਉਹਦੇ ਮੁਤਾਬਕ ਹੀ ਗੱਲ ਕੀਤੀ ਕਿ ਹੁਣ ਉਹਦੇ ਚਾਚੇ ਤਾਂ ਉਹਦੇ ਸ਼ਰੀਕ ਹੋਣਗੇ, ਉਹ ਆਪਣੇ ਸ਼ਰੀਕਾਂ ਨੂੰ ਕਿਵੇਂ ਪਾਲੇਗਾ,
ਕਿਮ ਹਰ ਰਾਈ ਪ੍ਰੇਮ ਕੂਠਾਨੇ,
ਕਿਵੇਂ ਆਪਣੇ ਸ਼ਰੀਕਾਂ ਨੂੰ ਪ੍ਰੇਮ ਕਰਨਗੇ। ਕਦੇ ਨੀ ਕੋਈ ਸ਼ਰੀਕ ਚਾਹੁੰਦਾ ਵੀ ਉਹਦੇ ਸ਼ਰੀਕ ਅੱਗੇ ਵਧਣ ਉਹਦੇ ਨਾਲੋਂ। ਗੁਰੂ ਹਰਿ ਰਾਏ ਸਾਹਿਬ ਕਿਵੇਂ ਆਪਣੇ ਚਾਚਿਆਂ ਨੂੰ ਪਾਲਣਗੇ।
ਸੁਣ ਸ਼੍ਰੀ ਹਰਗੋਬਿੰਦ ਬਖਾਨੀ,
ਜਦੋਂ ਮਾਤਾ ਮਰਵਾਈ ਜੀ ਨੇ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਖਾਲਸਾ ਜੀ, ਇਹ ਆਮ ਜਿਵੇਂ ਦੁਨਿਆਵੀ ਦੀਆਂ ਬਾਤਾਂ ਸੁਣ ਕੇ ਕਈਆਂ ਦੇ ਮਨ ਚ ਇਹ ਖਿਆਲ ਆਉਂਦਾ ਹੋਵੇਗਾ, ਇਹ ਤਾਂ ਜਿਵੇਂ ਆਮ ਸਧਾਰਨ ਬੰਦਿਆਂ ਦੇ ਘਰਾਂ ਦੇ ਵਿੱਚ ਵਰਤਾਰਾ ਹੁੰਦਾ ਉਦਾਂ ਦਾ ਵਰਤਦਾ ਦਿਸ ਰਿਹਾ। ਖਾਲਸਾ ਜੀ, ਸਤਿਗੁਰੂ ਜੀ ਜਾਣ ਬੁੱਝ ਕੇ ਲੀਲਾ ਵਰਤਾਰੇ, ਖੇਡ ਹੀ ਉਦਾਂ ਵਰਤਾਈ ਜਿਵੇਂ ਆਮ ਸੰਸਾਰ ਵਿੱਚ ਜੀਵ ਵਰਤਦੇ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਛੇਵੇਂ ਪਾਤਸ਼ਾਹ ਤੇ ਮਾਤਾ ਮਰਵਾਈ ਜੀ ਦੀ ਖੇਡ ਕੋਈ ਛੋਟੀ ਹੈ। ਆਪ ਪਰਮੇਸ਼ਰ ਨੇ ਭਗਵਾਨ ਰਾਮ ਚੰਦਰ ਜੀ ਤੋਂ ਜਦੋਂ ਸੀਤਾ ਜੀ ਵਿਛੜ ਗਏ ਨਾ, ਤੇ ਜੰਗਲ ਦੇ ਬਨ ਬਨ ਵਿੱਚ ਪੱਤਿਆਂ ਨੂੰ ਵੈਰਾਗ ਦੇ ਨਾਲ ਪੁੱਛਦੇ ਫਿਰਦੇ ਸੀਤਾ ਕਿੱਥੇ ਹੈ। ਕੱਪੜੇ ਨਹੀਂ ਸੀ ਤਨ ਦੇ ਸੰਭਾਲੇ, ਪੈਰਾਂ ਚ ਜੋੜਾ ਤੱਕ ਨਹੀਂ ਸੀ ਪਾਇਆ, ਤੇ ਸ਼ਿਵ ਜੀ ਦੀ ਘਰਵਾਲੀ ਸੀ ਪਾਰਵਤੀ, ਉਹ ਕਹਿਣ ਲੱਗੀ ਸ਼ਿਵ ਭਗਵਾਨ ਜੀ ਤੁਸੀਂ ਕਹਿੰਦੇ ਹੋ ਇਹ ਤ੍ਰੇਤੇ ਯੁੱਗ ਦਾ ਮਾਲਕ ਆ, ਇਹ ਤਾਂ ਘਰਵਾਲੀ ਦੇ ਵਿਛੜਦਿਆਂ ਰੋਂਦਾ ਫਿਰਦਾ ਹੈ ਬਹੁਤ ਭਿਆਨਕ ਦਸ਼ਾ ਵਿੱਚ, ਵੀ ਮੈਂ ਕਿਵੇਂ ਜਾਣਾ ਵੀ ਇਹ ਭਗਵਾਨ ਹੈ ਕਿ ਭਗਵਾਨ ਇੱਦਾਂ ਕਰਦੇ ਹੁੰਦੇ। ਕਹਿਣ ਲੱਗੇ ਸ਼ਿਵ ਪਾਰਵਤੀ ਇਹ ਭਗਵਾਨ ਹੀ ਨੇ, ਤ੍ਰੇਤੇ ਯੁੱਗ ਦੇ ਮਾਲਕ ਹੀ ਨੇ, ਪਰ ਇਸ ਵੇਲੇ ਮਾਨਵੀ ਲੀਲਾ ਦੇ ਵਿੱਚ ਵਰਤ ਰਹੇ ਨੇ ਤੇ ਇਸ ਕਰਕੇ ਐਸਾ ਕਰ ਰਹੇ ਨੇ। ਕਹਿੰਦੀ ਮੈਂ ਪਰਖ ਕਰਕੇ ਵੇਖਾਂਗੀ। ਕਹਿੰਦੇ ਪਾਰਵਤੀ ਨੇ ਸੀਤਾ ਦਾ ਰੂਪ ਬਣਾ ਲਿਆ, ਸੀਤਾ ਦਾ ਰੂਪ ਬਣਾ ਕੇ ਇੱਕ ਝਾੜ ਦੇ ਓਹਲੇ ਜਿੱਥੇ ਭਗਵਾਨ ਰਾਮ ਚੰਦਰ ਜੀ ਪਾਲ ਕਰ ਰਹੇ ਸੀਤਾ ਸੀਤਾ, ਉੱਥੇ ਸੀਤਾ ਵਰਗੀ ਸ਼ਕਲ ਬਣਾ ਕੇ ਰੂਪ ਬਣਾ ਕੇ ਸਾਹਮਣੇ ਦਿਖਾਈ ਦਿੱਤੀ, ਤੇ ਮਨ ਚ ਸੋਚਿਆ ਵੀ ਜੇ ਤਾਂ ਮੈਨੂੰ ਇਹਨਾਂ ਨੇ ਪਛਾਣ ਲਿਆ ਵੀ ਇਹ ਸਤੀ ਹੈ, ਪਾਰਵਤੀ ਹੈ, ਸੀਤਾ ਨਹੀਂ ਹੈ, ਤਾਂ ਮੈਂ ਸਮਝਾਂਗੀ ਵੀ ਇਹ ਭਗਵਾਨ ਨੇ। ਪਰ ਜੇ ਇਹਦੇ ਮਨ ਦੇ ਵਿੱਚ ਆ ਗਿਆ ਵੀ ਸੀਤਾ ਤੂੰ ਇੱਥੇ ਹੈ, ਫਿਰ ਮੈਂ ਸਮਝਾਂਗੀ ਵੀ ਆਮ ਇਨਸਾਨ ਹੀ ਨੇ ਜਿਵੇਂ ਸੰਸਾਰ ਚ ਵਰਤਦੇ ਹੈ। ਇਕਦਮ ਜਦੋਂ ਝਾੜ ਚ ਦਿਖਾਈ ਦਿੱਤੀ ਤੇ ਵੇਖਦਿਆਂ ਭਗਵਾਨ ਰਾਮ ਚੰਦਰ ਜੀ ਕਹਿੰਦੇ ਹੇ ਮਾਤਾ ਸਤੀ ਤੂੰ ਅੱਜ ਸੀਤਾ ਦੇ ਰੂਪ ਵਿੱਚ ਕਿਵੇਂ। ਇਕਦਮ ਪੈਰਾਂ ਤੇ ਡਿੱਗ ਕੇ ਭਗਵਾਨ ਨੂੰ ਨੇ ਮੱਥਾ ਟੇਕਿਆ ਤੇ ਵਿਦਾ ਹੋ ਗਏ। ਪਰ ਮੁੜ ਕੇ ਜਦੋਂ ਸ਼ਿਵ ਨੂੰ ਪਤਾ ਲੱਗਾ ਕਿ ਇਹਨੇ ਮੇਰੀ ਮਾਤਾ ਸੀਤਾ ਦਾ ਰੂਪ ਬਣਾਇਆ ਹੈ, ਤਾਂ ਉਸੇ ਵੇਲੇ ਉਹਦਾ ਤਿਆਗ ਕਰ ਦਿੱਤਾ ਤੇ ਸਤੀ ਨੂੰ ਇਹ ਕਥਾ ਦਸਮ ਬਾਣੀ ਵਿੱਚ ਮਹਾਰਾਜ ਕਲਗੀਧਰ ਜੀ ਨੇ ਲਿਖੀ ਹੈ ਕਿ ਆਪਣੇ ਪਿਤਾ ਦੀ ਯੱਗ ਦੀ ਅਗਨੀ ਦੇ ਵਿੱਚ ਸੜ ਕੇ ਆਪਣਾ ਸਰੀਰ ਸਮਾਪਤ ਕਰਨਾ ਪਿਆ। ਇਹ ਬਚਨ ਸੁਣਾਉਣ ਦਾ ਭਾਵ ਇਹ ਹੈ ਕਿ ਮਹਾਂਪੁਰਖ ਅਵਤਾਰੀ ਪੁਰਖ ਸੰਸਾਰ ਵਿੱਚ ਵਰਤਦੇ ਮਾਨਵੀ ਲੀਲਾ ਦਾ ਹੀ ਠਾਟ ਕਰਕੇ ਵਰਤਦੇ। ਸਾਨੂੰ ਸਮਝਾਉਣਾ ਹੁੰਦਾ ਤੂੰ ਸਾਨੂੰ ਸਮਝਾਉਣ ਵਾਸਤੇ ਮਾਨਵੀ ਲੀਲਾ ਦੀ ਰਚਨਾ ਕਰ ਰਹੇ। ਮਾਤਾ ਮਰਵਾਈ ਜੀ ਵੀ ਬਹੁਤ ਉੱਚ ਕੋਟੀ ਦੀ ਅਵਸਥਾ ਦੇ ਹਨ, ਪਰ ਇੱਥੇ ਮਾਨਵੀ ਲੀਲਾ ਮੁਤਾਬਕ ਜੋ ਇਨਸਾਨ ਦੇ ਹਿਰਦੇ ਚ ਖਿਆਲ ਆਉਂਦੇ ਹਨ ਉਹਦੇ ਮੁਤਾਬਕ ਲੀਲਾ ਹੋ ਰਹੀ ਹੈ। ਇਸ ਕਰਕੇ ਲੀਲਾ ਮਾਤਰ ਹੀ ਜਾਣਨਾ ਹੈ ਕਿ ਇਹ ਆਮ ਲੀਲਾ ਜਿਵੇਂ ਸੰਸਾਰ ਦੇ ਜੀਵਾਂ ਦੇ ਵਿੱਚ ਵਰਤਦੀ ਉਹ ਮਹਾਰਾਜ ਜੀ ਵਰਤਾ ਰਹੇ ਨੇ। ਮਾਤਾ ਜੀ ਕਹਿੰਦੇ ਮਹਾਰਾਜ ਤੁਸੀਂ ਆਪਣੇ ਤਿੰਨੇ ਹੀ ਪੁੱਤਰ ਖਾਲੀ ਛੱਡ ਦਿੱਤੇ ਹਨ।
ਸੁਣ ਸ਼੍ਰੀ ਹਰਗੋਬਿੰਦ ਵਖਾਨੀ,
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ।
ਕਿਉਂ ਚਿੰਤਾ ਚਿਤ ਕੀਨ ਮਹਾਨੀ,
ਗਰੀਬਨ ਵਾਜ ਕਹਿਣ ਲੱਗੇ ਮਰਵਾਈ ਤੂੰ ਆਪਣੇ ਚਿੱਤ ਚ ਇਸ ਗੱਲ ਦੀ ਕਿਉਂ ਚਿੰਤਾ ਕੀਤੀ, ਏਡੀ ਵੱਡੀ ਫਿਕਰ ਏਡੀ ਵੱਡੀ ਚਿੰਤਾ ਕਿਉਂ ਕਰਦੀ ਹੈ।
ਮਤ ਸਰ ਆਦ ਤਿਆਗ ਉਰ ਦੀਜੇ,
ਇਹ ਹਿਰਦੇ ਦੀ ਜਿਹੜੀ ਈਰਖਾ ਦੀ ਅਗਨੀ ਹੈ ਇਹਦਾ ਤਿਆਗ ਕਰ ਦਿਓ। ਮਾਤਾ ਮਰਵਾਈ ਜੀ ਦੇ ਬਹਾਨੇ ਸਾਨੂੰ ਸਾਰਿਆਂ ਨੂੰ ਸੰਬੋਧਨ ਕਰ ਰਹੇ ਨੇ, ਈਰਖਾ ਨੂੰ ਤਿਆਗਣ ਨੂੰ ਮਾਤਾ ਨੂੰ ਲੋੜ ਨਹੀਂ, ਮਾਤਾ ਰਾਹੀਂ ਖੇਡ ਵਰਤਾਈ ਹੈ ਵੀ ਜੇ ਕਿਤੇ ਏਦਾਂ ਸਮਾਜ ਵਿੱਚ ਵਰਤਾਰਾ ਵਰਤਦਾ ਹੈ ਤਾਂ ਈਰਖਾ ਨਾ ਕਰੋ। ਤੋ ਮਹਾਰਾਜ ਜੀ ਕਹਿੰਦੇ ਮਰਵਾਈ ਜੀ ਆਪਣੇ ਹਿਰਦੇ ਦੀ ਈਰਖਾ ਨੂੰ ਤਿਆਗ ਦਿਓ।
ਨਹੀਂ ਛੋਭ ਕੋ ਮਨ ਮੈਂ ਕੀਜੇ।
ਇਸ ਤਰ੍ਹਾਂ ਦਾ ਛੋਭ, ਇਸ ਤਰ੍ਹਾਂ ਦਾ ਦੁੱਖ ਆਪਣੇ ਮਨ ਵਿੱਚ ਨਾ ਕਰੋ।
ਗੁਰ ਕੇ ਸਿੱਖ ਜੇ ਸਿਦਕ ਕਮਾਵੇ।
ਗੁਰੂ ਘਰ ਦੇ ਜਿਹੜੇ ਸਿੱਖ ਨੇ, ਜਿਹੜੇ ਸਿਦਕ ਕਮਾਉਂਦੇ ਹਨ, ਜਿਹੜੇ ਗੁਰਸਿੱਖ ਗੁਰਸਿੱਖੀ ਨੂੰ ਸਿਦਕ ਨੂੰ ਕਮਾਉਂਦੇ ਹਨ,
ਤਿੰਨ ਪਰਵਾਹ ਨਾ ਸਭ ਕਿਛ ਪਾਵੇ।
ਉਹਨਾਂ ਗੁਰਸਿੱਖਾਂ ਨੂੰ ਘਾਟਾ ਨਹੀਂ ਰਹਿੰਦਾ ਜਿਹੜੇ ਗੁਰਸਿੱਖ ਗੁਰੂ ਦਾ ਸਿਦਕ ਕਮਾਉਂਦੇ। ਮਹਾਰਾਜ ਗੁਰਦੇਵ ਉਹਨਾਂ ਸਿੱਖਾਂ ਨੂੰ ਕਮੀ ਨਹੀਂ ਰਹਿਣ ਦਿੰਦੇ, ਉਹਨਾਂ ਨੂੰ ਪਰਵਾਹ ਨਹੀਂ ਰਹਿੰਦੀ ਕਿਸੇ ਪ੍ਰਕਾਰ ਦੀ, ਉਹਨਾਂ ਨੂੰ ਸਭ ਕੁਝ ਮਿਲ ਜਾਂਦਾ।
ਦੋਇ ਲੋਕਨ ਕੇ ਸੁਖ ਕੋ ਲੇਤ।
ਇੱਥੋਂ ਤੱਕ ਕਿ ਉਹਨਾਂ ਸਿੱਖਾਂ ਨੂੰ ਦੋਹਾਂ ਜਹਾਨਾਂ ਦੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ।
ਕਮੀ ਨਾ ਕੋਈ ਰਹੇ ਨਿਕੇਤ।
ਉਹਨਾਂ ਦੇ ਘਰ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ।
ਗੁਰ ਕੇ ਸੁੱਤ ਸਭ ਕਿਛ ਲਾਇਕ।
ਇਹ ਤਾਂ ਗੁਰੂ ਦੇ ਪੁੱਤਰ ਹਨ ਤੇ ਸਰਬ ਪ੍ਰਕਾਰ ਨਾਲ ਲਾਇਕ ਹਨ। ਗੁਰੂ ਦੇ ਪੁੱਤਰ ਹਨ ਔਰ ਸਰਬ ਪ੍ਰਕਾਰ ਕਰਕੇ ਲਾਇਕ ਹਨ।
ਸਕਲ ਸੰਗ ਤਾਂ ਚਰਨ ਮਨਾਇਕ।
ਜੇ ਗੁਰੂ ਘਰ ਦੇ ਸਿੱਖਾਂ ਨੂੰ ਕਮੀ ਨਹੀਂ ਰਹਿੰਦੀ ਤੇ ਗੁਰੂ ਦੇ ਪੁੱਤਰਾਂ ਨੂੰ ਕਿਵੇਂ ਕਮੀ ਰਹਿ ਸਕਦੀ ਹੈ? ਸਾਰੀ ਸੰਗਤ ਗੁਰਸਿੱਖ ਇਹਨਾਂ ਦਾ ਸਨਮਾਨ ਕਰੇਗੀ ਇਹ ਜਾਣ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਹਨ। ਗੁਰੂ ਪੁੱਤਰ ਜਾਣ ਕੇ ਸੰਗਤ ਇਹਨਾਂ ਦੇ ਚਰਨ ਮਨਾਵੇਗੀ।
ਇਨਕੋ ਕਹਾਂ ਰਹੀ ਪਰਵਾਹ।
ਇਹਨਾਂ ਨੂੰ ਵੀ ਕਿਸੇ ਵਸਤੂ ਦੀ ਪਰਵਾਹ ਨਹੀਂ ਰਹੇਗੀ। ਨਾਲੇ ਮਰਵਾਈ, ਜਿਸ ਵਾਹਿਗੁਰੂ ਨੇ ਪੈਦਾ ਕੀਤਾ ਉਹਨੂੰ ਸਾਰਿਆਂ ਦਾ ਫਿਕਰ ਹੈ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ। ਇਸ ਗੱਲ ਦਾ ਫਿਕਰ ਤੂੰ ਆਪਣੇ ਹਿਰਦੇ ਚੋਂ ਤਿਆਗ ਦੇ ਕਿ ਇਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਿਵੇਂ ਚੱਲੇਗਾ। ਉਹ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ।
ਸਰਬ ਪਦਾਰਥ ਹੋਵੇ ਕਰਮਾਉ।
ਇਹਨਾਂ ਦੇ ਘਰ ਚ ਕੋਈ ਕਮੀ ਨਹੀਂ ਰਹੇਗੀ, ਸਰਬ ਪ੍ਰਕਾਰ ਦੇ ਪਦਾਰਥ ਇਹਨਾਂ ਦੇ ਘਰ ਵਿੱਚ ਹੋਣਗੇ। ਹੁਣ ਤੱਕ ਵੀ ਬਾਬਾ ਸੂਰਜਮੱਲ ਜੀ ਦੇ ਜਿਹੜੇ ਪਰਿਵਾਰ ਨੇ ਅੱਗੇ ਸੋਢੀ, ਉਹਨਾਂ ਨੂੰ ਕੋਈ ਕਮੀ ਨਹੀਂ। ਮਹਾਰਾਜ ਜੀ ਦੀ ਇਹੋ ਜਿਹੀ ਕਿਰਪਾ ਹੈ, ਛੇਵੇਂ ਪਾਤਸ਼ਾਹ ਦੇ ਬਚਨ ਉਹ ਫਲੀ ਭੂਤ ਨੇ। ਉਹਨਾਂ ਦੇ ਪਰਿਵਾਰਾਂ ਦੇ ਵਿੱਚ ਅੱਗੇ ਸੈਂਕੜੇ ਹਜ਼ਾਰਾਂ ਏਕੜ ਪੈਲੀਆਂ ਦੇ ਜ਼ਮੀਨਾਂ ਦੇ ਉਹ ਮਾਲਕ ਨੇ। ਵੱਡੇ ਵੱਡੇ ਕਾਰੋਬਾਰ ਹਨ, ਕੁਝ ਸੋਢੀ ਅਨੰਦਪੁਰ ਸਾਹਿਬ, ਕੁਝ ਕੀਰਤਪੁਰ ਸਾਹਿਬ ਦੇ ਇਲਾਕੇ ਚ, ਸ੍ਰੀ ਹਰ ਸਹਾਏ ਦੇ ਇਲਾਕੇ ਦੇ ਵਿੱਚ ਉਹ ਸੋਢੀ ਸਾਹਿਬਜ਼ਾਦੇ ਹੁਣ ਵੀ ਰਹਿੰਦੇ, ਜਿਹੜੇ ਬਾਬਾ ਸੂਰਜਮੱਲ ਜੀ ਦੇ ਅੱਗੋਂ ਪਰਿਵਾਰ ਚੋਂ ਅੰਸ ਬੰਸ਼ ਚੋਂ ਨੇ। ਮਹਾਰਾਜ ਜੀ ਕਹਿੰਦੇ ਇਹਨਾਂ ਦੇ ਘਰ ਵਿੱਚ ਕੋਈ ਕਮੀ ਨਹੀਂ ਰਹੇਗੀ।
ਗੁਰਤਾ ਕੀ ਦੀਰਗ ਵਡਿਆਈ।
ਮਹਾਰਾਜ ਜੀ ਦੇ ਘਰ ਦੀ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਹੈ ਨਾ, ਮਰਵਾਈ, ਇਹ ਵਡਿਆਈ ਬੜੀ ਵੱਡੀ ਹੈ।
ਸੋ ਪ੍ਰਭ ਕੇ ਘਰ ਅਹੇ ਸਦਾਈ।
ਇਹ ਵਡਿਆਈ ਪਰਮਾਤਮਾ ਦੇ ਘਰ ਵਿੱਚ ਹੈ, ਪਰਮੇਸ਼ਰ ਦੇ ਘਰ ਵਿੱਚ ਹੈ, ਤੇ ਇਹਦਾ ਫੈਸਲਾ ਖੁਦ ਪਰਮੇਸ਼ਰ ਆਪ ਕਰਦਾ ਕਿ ਗੁਰਤਾ ਗੱਦੀ ਦੀ ਵਡਿਆਈ ਕਿਹਨੂੰ ਮਿਲਣੀ। ਇਹ ਫੈਸਲਾ ਸਾਡੇ ਅਖਤਿਆਰ ਨਹੀਂ ਹੈ, ਇਹ ਫੈਸਲਾ ਧੁਰ ਦਰਗਾਹ ਤੋਂ ਨਿਰੰਕਾਰ ਦੇ ਘਰ ਦਾ ਹੈ, ਕਿਉਂਕਿ ਗੁਰਤਾ ਗੱਦੀ ਦੀ ਵਡਿਆਈ ਸਭ ਤੋਂ ਵੱਡੀ ਵਡਿਆਈ ਹੈ। ਔਰ ਇਹ ਵਡਿਆਈ ਕਿਸ ਨੂੰ ਮਿਲਣੀ ਹੈ, ਕਿਸ ਨੂੰ ਦੇਣੀ ਹੈ, ਇਹ ਫੈਸਲਾ ਨਿਰੰਕਾਰ ਦੇ ਘਰੋਂ ਧੁਰ ਦਰਗਾਹ ਤੋਂ ਹੁੰਦਾ ਹੈ।
ਜੋ ਲਾਇਕ ਸੋਈ ਇਸ ਪਾਵੇ, ਨਹਿ ਉਪਾਏ ਤੇ ਕਿਮ ਬਨ ਆਵੇ।
ਜਿਹੜਾ ਲਾਇਕ ਹੈ ਉਹਨੂੰ ਇਹ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਜੇ ਕੋਈ ਆਪਣੇ ਯਤਨ ਨਾਲ ਲੈਣਾ ਚਾਹੇ ਤਾਂ ਮਰਵਾਈ, ਇਹ ਵਡਿਆਈ ਆਪਣੇ ਯਤਨਾਂ ਨਾਲ ਨਹੀਂ ਮਿਲਦੀ। ਆਪਣੇ ਯਤਨ ਪ੍ਰਿਥੀ ਚੰਦ ਨੇ ਬਹੁਤ ਕੀਤੇ, ਨਹੀਂ ਮਿਲੀ। ਆਪਣੇ ਯਤਨਾਂ ਨਾਲ ਨਹੀਂ ਇਹ ਵਡਿਆਈ ਪ੍ਰਾਪਤ ਹੁੰਦੀ, ਇਹ ਤਾਂ ਧੁਰ ਦਰਗਾਹ ਤੋਂ ਨਿਰੰਕਾਰ ਦੇ ਘਰੋਂ ਹੀ ਮਿਲਦੀ ਹੈ।
ਸੁਤ ਪੋਤਰੇ ਆਦਿਕ ਪ੍ਰਿਯ ਜੋਏ।
ਸਾਡੇ ਜਿੰਨੇ ਪੁੱਤਰ ਨੇ, ਪੋਤਰੇ ਨੇ, ਜਿਤਨੇ ਸਾਡੇ ਪਿਆਰੇ ਹਨ,
ਨਹੀਂ ਸਮਰੱਥ ਲਏ ਬੇ ਕੋਏ।
ਇਹਨਾਂ ਵਿੱਚੋਂ ਕੋਈ ਸਮਰੱਥ ਨਹੀਂ ਕਿ ਆਪਣੇ ਆਪ ਕੋਈ ਇਸ ਵਡਿਆਈ ਨੂੰ ਲੈ ਸਕੇ।
ਪ੍ਰਥਮ ਗੁਰੂ ਕੋ ਚਿਤਵੇ ਨਾਈ।
ਮਰਵਾਈ, ਕੀ ਤੈਨੂੰ ਗੁਰੂ ਘਰ ਦਾ ਇਤਿਹਾਸ ਨਹੀਂ ਪਤਾ? ਕਿ ਵੱਡਿਆਂ ਸਤਿਗੁਰਾਂ ਦੇ ਘਰ ਦੀ ਤੂੰ ਕਥਾ ਸੁਣੀ ਨਹੀਂ ਕਿ ਕਿਵੇਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਵਰਤਾਰਾ ਵਰਤਾਇਆ?
ਸਕਲ ਕੁਟੰਬ ਹੁਤੋ ਤਿੰਨ ਪਾਹੀ।
ਸਾਰਾ ਟੱਬਰ ਕੋਲ ਸੀ, ਪਰਿਵਾਰ ਕੋਲ, ਦੋ ਪੁੱਤਰ ਕੋਲ ਗੁਰੂ ਨਾਨਕ ਸਾਹਿਬ ਜੀ ਦੇ ਸਨ।
ਦੇਖਿਓ ਉਚਿਤ ਦਾਸ ਕੋ ਦਈ।
ਉਹਨਾਂ ਨੇ ਦਾਸ ਨੂੰ ਉਚਿਤ ਵੇਖਿਆ ਤੇ ਗੁਰਿਆਈ ਆਪਣੇ ਦਾਸ ਨੂੰ ਸੇਵਕ ਨੂੰ ਦੇ ਦਿੱਤੀ, ਪੁੱਤਰਾਂ ਨੂੰ ਨਹੀਂ ਦਿੱਤੀ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਇਹ ਗੁਰੂ ਘਰ ਦਾ ਇਤਿਹਾਸ ਹੈ ਮਰਵਾਈ। ਇਹੀ ਗੁਰੂ ਘਰ ਦੀ ਖੇਡ ਪਹਿਲਾਂ ਮੁੱਢ ਤੋਂ ਹੀ ਚੱਲਦੀ ਆਈ ਹੈ।
ਪ੍ਰਿਯੇ ਸੰਬੰਧੀ ਕਿਨੂੰ ਨਾ ਲਈ,
ਕਿਸੇ ਨੇ ਆਪਣੇ ਪਿਆਰੇ ਸੰਬੰਧੀ ਨੂੰ ਵੇਖ ਕੇ ਨਹੀਂ ਵਡਿਆਈ ਦਿੱਤੀ ਮਮਤਾ ਵਸ ਹੋ ਕੇ। ਦਾਸਾਂ ਨੂੰ ਵਡਿਆਈ ਮਿਲੀ ਤੇ ਉਹਨਾਂ ਦਾਸਾਂ ਨੂੰ ਵਡਿਆਈ ਮਿਲੀ ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਨਿਰੰਕਾਰ ਨੇ ਫੈਸਲਾ ਕਰਕੇ ਦੇਣੀ ਸੀ। ਹਾਂਜੀ,
ਸੁਨ ਮਰਵਾਈ ਰਿਸ ਉਰ ਪਾਰੀ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਮਾਤਾ ਮਰਵਾਈ ਜੀ ਅੱਗੋਂ ਬੜੇ ਗੁੱਸੇ ਵਿੱਚ ਰੋਸ ਵਿੱਚ ਆਏ।
ਕਰੇ ਬਾਰਤਾ ਟਾਰਨ ਵਾਰੀ,
ਕਹਿਣ ਲੱਗੇ ਕਿ ਮਹਾਰਾਜ ਤੁਸੀਂ ਮੈਨੂੰ ਟਾਲਣ ਵਾਲੀਆਂ ਗੱਲਾਂ ਕਰਦੇ ਜੇ, ਇਹ ਮੇਰੀਆਂ ਸਵਾਲਾਂ ਦਾ ਜਵਾਬ ਨਹੀਂ ਹੈ, ਤੁਸੀਂ ਮੈਨੂੰ ਟਾਲਣ ਵਾਲੀ ਗੱਲ ਕਰ ਰਹੇ ਹੋ।
ਇਨਕੋ ਤਨ ਤਿਆਗਨ ਕੋ ਸਮੇ,
ਮਨ ਚ ਸੋਚਦੀ ਹੈ ਮਾਤਾ ਵੀ ਹੁਣ ਇਹਨਾਂ ਦੇ ਸਰੀਰ ਤਿਆਗਣ ਦਾ ਸਮਾਂ ਹੈ।
ਪਾਛੇ ਕੌਣ ਮਾਨ ਹੈ ਹਮੇ,
ਬਾਅਦ ਚ ਕਿਹਨੇ ਮੰਨਣਾ ਸਾਨੂੰ। ਇਹਨਾਂ ਕਰਕੇ ਪੂਜਾ ਹੁੰਦੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬ ਜਾਂਦੇ ਨੇ, ਆਉਂਦੇ ਜਾਂਦੇ ਸਿੱਖ ਉਹ ਨਮਸਕਾਰ ਕਰਦੇ ਸਤਿਕਾਰ ਕਰਦੇ, ਜਦੋਂ ਇਹਨਾਂ ਨੇ ਤਨ ਤਿਆਗ ਦਿੱਤਾ ਪਿੱਛੋਂ ਸਾਨੂੰ ਕਿਹਨੇ ਮੰਨਣਾ ਤੇ ਕਿਹਨੇ ਮੱਥਾ ਟੇਕਣਾ।
ਪਤੀ ਪਰ ਹੀ ਹਮਰੋ ਪਰਵਾਸਾ,
ਸਾਡਾ ਪਰਵਾਸਾ ਤਾਂ ਆਪਣੇ ਮੇਰੇ ਪਤੀ ਤੇ ਹੀ ਆ, ਜਦੋਂ ਤੱਕ ਇਹ ਹਨ ਉਦੋਂ ਤੱਕ ਹੀ ਹੈ।
ਇਨ ਤੇ ਪੀ ਅਬ ਪਏ ਨਿਰਾਸਾ,
ਪਰ ਹੁਣ ਇਹਨਾਂ ਤੋਂ ਵੀ ਮੈਂ ਨਿਰਾਸ਼ ਹੋ ਗਈ ਆ, ਮੈਨੂੰ ਇਹਨਾਂ ਤੋਂ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ।
ਪਤੀ ਕੇ ਜੀਵਤ ਵਹਿਰ ਸਿਧਾਉ,
ਮਨ ਚ ਸੋਚਿਆ ਵੀ ਇਹਨਾਂ ਦੇ ਜਿਉਂਦਿਆਂ ਜੀ ਹੁੰਦਿਆਂ ਹੀ ਮੈਂ ਇਹ ਨਗਰ ਛੱਡ ਕੇ ਚਲੀ ਜਾਵਾਂ ਤੇ ਚੰਗਾ, ਬਾਅਦ ਵਿੱਚ ਵੀ ਤਾਂ ਬੇਇੱਜ਼ਤ ਕਰਕੇ ਸ਼ਰੀਕਾ ਕੱਢੇਗਾ, ਕਿਉਂਕਿ ਸ਼ਰੀਕੇ ਦੇ ਅਧੀਨ ਰਹਿਣਾ ਪੈਣਾ ਇੱਥੇ, ਤੇ ਸ਼ਰੀਕੇ ਵਾਲੇ ਬਾਅਦ ਵਿੱਚ ਵੀ ਬੇਇੱਜ਼ਤ ਹੋ ਕੇ ਕੱਢਣ ਕਰਕੇ ਚੰਗਾ ਹੈ ਕਿ ਮੈਂ ਆਪਣੇ ਪਤੀ ਦੇਵ ਦੇ ਹੁੰਦਿਆਂ ਹੁੰਦਿਆਂ ਹੀ ਇਹ ਨਗਰ ਛੱਡ ਕੇ ਚਲੀ ਜਾਵਾਂ। ਹਾਂਜੀ,
ਕਹਿ ਅਬਵਸਤ ਇਨੋ ਤੇ ਪਾਓ,
ਜਾਂ ਫਿਰ ਮੈਂ ਫੈਸਲਾ ਕਰਕੇ ਗੁਰੂ ਸਾਹਿਬ ਦੇ ਕੋਲੋਂ ਆਪਣੇ ਪੁੱਤਰਾਂ ਨੂੰ ਕੋਈ ਹਿੱਸਾ, ਕੋਈ ਵਸਤੂ, ਕੋਈ ਸੰਪਦਾ ਇਹਨਾਂ ਨੂੰ ਦਵਾਵਾ।
ਇਮ ਵਿਚਾਰ ਚਿਤ ਮੈਂ ਉਪਜਾਈ,
ਏਦਾਂ ਦੀ ਵਿਚਾਰ, ਏਦਾਂ ਦਾ ਫੁਰਨਾ ਮਾਤਾ ਮਰਵਾਈ ਜੀ ਨੇ ਆਪਣੇ ਹਿਰਦੇ ਵਿੱਚ ਕੀਤਾ।
ਗੁਰੂ ਨਿਕਟ ਤੇ ਉੱਠ ਕਰ ਆਈ,
ਸਤਿਗੁਰੂ ਜੀ ਦੇ ਪਾਸੋਂ ਮਾਤਾ ਜੀ ਬੜੇ ਗੁੱਸੇ ਵਿੱਚ ਉੱਠ ਕੇ ਆ ਗਏ।
ਨਿਜ ਘਰ ਮੈਂ ਸਭ ਤਿਆਰੀ ਕੀਨ,
ਆਪਣੇ ਘਰ ਆਏ ਮਾਤਾ ਮਰਵਾਈ ਜੀ ਨੇ, ਜਿੰਨਾ ਘਰ ਦਾ ਸਮਾਨ ਸੀ ਆਪਣਾ ਉਹ ਸਾਰਾ ਤਿਆਰੀ ਕਰਕੇ ਇਕੱਠਾ ਕਰ ਲਿਆ।
ਸੂਰਜ ਮਲ ਬੁਲਾਏ ਟਿਗਲੀ,
ਔਰ ਆਪਣੇ ਪੁੱਤਰ ਸੂਰਜ ਮਲ ਨੂੰ ਉਹਦੇ ਪਰਿਵਾਰ ਨੂੰ ਸੱਦ ਲਿਆ।
ਸੁਣੋ ਪੁੱਤਰ ਅਬ ਕਿਆ ਹਮ ਕਾਜੂ,
ਕਹਿਣ ਲੱਗੀ ਪੁੱਤਰ ਹੁਣ ਆਪਣਾ ਇੱਥੇ ਕੀ ਕੰਮ, ਆਪਣਾ ਹੁਣ ਇੱਥੇ ਕੋਈ ਕੰਮ ਨਹੀਂ ਰਹਿ ਗਿਆ।
ਕਰੇ ਨਿਰਾਸ਼ ਗੁਰੂ ਮਹਾਰਾਜ,
ਗੁਰੂ ਮਹਾਰਾਜ ਨੇ ਸਾਨੂੰ ਨਿਰਾਸ਼ ਕਰ ਦਿੱਤਾ, ਤੁਹਾਨੂੰ ਕੁਝ ਨਹੀਂ ਦਿੱਤਾ, ਕਿਸੇ ਚੀਜ਼ ਚ ਹਿੱਸਾ ਨਹੀਂ ਮਿਲਿਆ। ਚਲੋ ਗੁਰਤਾ ਨਹੀਂ, ਹੋਰ ਤਾਂ ਕਿਸੇ ਵਸਤੂ ਚ ਹਿੱਸਾ ਦਿੰਦੇ, ਕੋਈ ਪਦਾਰਥ ਤੁਹਾਨੂੰ ਦਿੰਦੇ, ਤੁਹਾਨੂੰ ਸਰਵ ਪ੍ਰਕਾਰ ਨਾਲ ਹੀ ਖਾਲੀ ਰੱਖਿਆ, ਵੀ ਹੁਣ ਇੱਥੇ ਆਪਣਾ ਰਹਿਣਾ ਨਹੀਂ ਬਣਦਾ।
ਇਨਕੋ ਤਨ ਜਬ ਲਗ ਥਿਰ ਆਹੇ,
ਜਦੋਂ ਤੱਕ ਇਹਨਾਂ ਦਾ ਸਰੀਰ ਹੈ ਇਸ ਸੰਸਾਰ ਵਿੱਚ,
ਤਬ ਲੋ ਇਆਂ ਰਹਿਣ ਹਮ ਲਏ,
ਉਦੋਂ ਤੱਕ ਆਪਣਾ ਇੱਥੇ ਰਹਿਣਾ ਬਣਦਾ ਸੀ, ਕਿਉਂਕਿ ਇਹਨਾਂ ਕਰਕੇ ਆ ਸੀ, ਇਹਨਾਂ ਕਰਕੇ ਸਾਡਾ ਸਨਮਾਨ ਸੀ। ਜੇ ਹੁਣ ਇਹ ਹੀ ਨਾ ਰਹਿਣਗੇ ਤੇ ਫਿਰ ਆਪਣਾ ਇੱਥੇ ਵੀ ਰਹਿਣਾ ਨਹੀਂ ਬਣਦਾ।
ਹੁਣ ਹਰ ਰਾਏ ਮਾਲਕੀ ਲੀਨ,
ਨਾਲੇ ਹੁਣ ਗੁਰੂ ਹਰ ਰਾਏ ਸਾਹਿਬ ਨੇ ਸਾਰੀ ਮਾਲਕੀ ਲੈ ਲਈ ਹੈ।
ਕਿਮ ਕੁਛ ਦਏ ਸ਼ਰੀਕਾ ਚੀਨ,
ਉਹ ਤੁਹਾਨੂੰ ਕੀ ਦੇਣਗੇ, ਸ਼ਰੀਕਾਂ ਨੂੰ, ਚਾਚਿਆਂ ਨੂੰ, ਉਹਨਾਂ ਨੇ ਹੁਣ ਕੀ ਦੇਣਾ ਹੈ।
ਵੱਡੇ ਪੋਤਰ ਨੇ ਪੁਰ ਕਰਤਾਰ,
ਵੱਡੇ ਪੋਤਰੇ ਨੇ ਕਰਤਾਰਪੁਰ ਸਾਹਿਬ ਸਾਂਭ ਲਿਆ। ਮਾਤਾ ਜੀ ਦੇ ਮਨ ਚ ਇਹ ਵੀ ਆਈ ਗੱਲ, ਕਹਿੰਦੇ ਵੱਡੇ ਪੋਤਰੇ ਨੇ ਕਰਤਾਰਪੁਰ ਸਾਹਿਬ ਸਾਂਭ ਲਿਆ, ਧੀਰ ਮਲ ਨੇ
ਛਲ ਕਰ ਲੀਨੋ ਸਰਬ ਸੰਭਾਰ,
ਉਹਨੇ ਛਲ ਕਪਟ ਕਰਕੇ ਸਾਰਾ ਕੁਝ ਉੱਥੇ ਸਾਂਭ ਲਿਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨੇ ਸਾਂਭ ਲਿਆ।
ਤਹਾਂ ਗ੍ਰੰਥ ਸਾਹਿਬ ਪੀ ਰਾਖੇ,
ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਛਲ ਕਪਟ ਨਾਲ ਰੱਖ ਲਿਆ ਆਪਣੇ ਕੋਲ।
ਨਹੀਂ ਪਿਤਾ ਮੇ ਕੋ ਟਿਗ ਕਾਂਖੇ,
ਔਰ ਆਪਣੇ ਦਾਦੇ ਦੇ ਮੰਗਣ ਤੇ ਵੀ ਉਹ ਸਰੂਪ ਉਹਨਾਂ ਨੂੰ ਨਹੀਂ ਦਿੱਤਾ।
ਤੁਮ ਨਿਤ ਨਿਕਟ ਰਾਏ ਕਿਆ ਪਾਇਓ,
ਕੁੜਤਾ ਗੱਦੀ ਛੋਟੇ ਪੋਤਰੇ ਨੇ ਲੈ ਲਈ, ਤੁਸੀਂ ਪੁੱਤਰ ਤਾਂ ਖਾਲੀ ਰਹਿ ਗਏ ਹੋ ਤਿੰਨੇ, ਤੇ ਤੁਸੀਂ ਨਾਲੇ ਸਾਰੀ ਜ਼ਿੰਦਗੀ ਆਪਣੇ ਪਿਤਾ ਦੀ ਆਗਿਆ ਚ ਰਹੇ, ਉਹਨਾਂ ਦਾ ਹੁਕਮ ਮੰਨਿਆ ਹੈ।
ਯਾ ਤੇ ਅਬੇ ਰੈਨ ਨੇ ਪਾਇਓ,
ਇਸ ਕਰਕੇ ਪੁੱਤਰ ਸੂਰਜ ਮਲ ਹੁਣ ਉਹਨਾਂ ਦੇ ਹੁੰਦਿਆਂ ਹੀ ਆਪਾਂ ਇਹ ਨਗਰ ਛੱਡ ਕੇ ਚਲੇ ਜਾਈਏ, ਇੱਜ਼ਤ ਨਾਲ ਤਾਂ ਚੰਗਾ, ਨਹੀਂ ਤਾਂ ਕੱਲ ਨੂੰ ਸ਼ਰੀਕ ਕੱਢਣਗੇ ਫਿਰ ਔਖਾ ਹੋਵੇਗਾ। ਤੇ ਮੇਰੀ ਇਹ ਵਿਚਾਰ ਹੈ ਕਿ ਆਪਾਂ ਇਹ ਨਗਰ ਛੱਡ ਕੇ ਚਲੇ ਜਾਈਏ।
ਚਲੋ ਜੀਵ ਕਾ ਕੁਛ ਕਿੱਤ ਕਰੀਏ,
ਚੱਲ ਕੇ ਆਪਾਂ ਕਿਤੇ ਕੋਈ ਆਪਣਾ ਰੋਜੀ ਰੋਟੀ ਦਾ ਪ੍ਰਬੰਧ ਤੋੜ ਲਾਂਗੇ, ਕਿਸੇ ਹੋਰ ਨਗਰ ਚ ਜਾ ਕੇ ਨਿਵਾਸ ਕਰ ਲਵਾਂਗੇ।
ਇਨ ਤੇ ਆਸ ਨਾ ਉਰ ਕੁਛ ਤਰੀਏ,
ਹੁਣ ਇਥੋਂ ਪਿਤਾ ਗੁਰੂ ਕੋਲੋਂ ਹੋਰ ਨਾ ਕੋਈ ਆਸ ਰੱਖਿਓ, ਇਥੋਂ ਹੁਣ ਆਪਾਂ ਨੂੰ ਕੁਝ ਨਹੀਂ ਮਿਲਣਾ।
ਇਤਿਹਾਦਿਕ ਸੁਤ ਕੋ ਸਮਝਾਇਓ,
ਇੱਦਾਂ ਮਾਤਾ ਮਰਵਾਈ ਨੇ ਆਪਣੇ ਪੁੱਤਰ ਸੂਰਜ ਮਲ ਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ।
ਉੱਠ ਚੱਲ ਬੋ ਚਿਤ ਮੈਂ ਤਬ ਪਾਇਓ,
ਜਿਵੇਂ ਮਾਤਾ ਨੇ ਕਿਹਾ, ਬਾਬਾ ਸੂਰਜ ਮਲ ਜੀ ਨੇ ਆਖਿਆ, ਜਿਵੇਂ ਮਾਂ ਕਹਿੰਦੀ ਹੈ ਉਹਨਾਂ ਦੀ ਆਗਿਆ ਚ ਚੱਲਣਾ ਹੈ, ਜਿਵੇਂ ਕਹਿੰਦੇ ਓਦਾਂ ਕਰਦੇ ਹਾਂ।
ਵਸਤ ਸਕਟ ਪਰ ਸਭ ਲਦਵਾਈ,
ਮਾਤਾ ਨੇ ਜਿੰਨਾ ਘਰ ਦਾ ਆਪਣਾ ਸਮਾਨ ਸੀ, ਵਸਤੂਆਂ ਸੀ, ਉਹ ਗੱਡਿਆਂ ਤੇ ਲਦਵਾ ਲਈਆਂ।
ਹਮਨੇ ਬਾਸੇ ਸਭਨ ਸੁਣਾਈ,
ਸਭ ਨੂੰ ਸੁਣਾ ਦਿੱਤਾ ਵੀ ਹੁਣ ਨੀ ਅਸੀਂ ਇੱਥੇ ਰਹਿਣਾ, ਅਸੀਂ ਚੱਲੇ ਹਾਂ ਕੀਰਤਪੁਰ ਸਾਹਿਬ ਛੱਡ ਕੇ।
ਨਿਜ ਸਿਆਂਦਨ ਜੁੜਵਾਏ ਮੰਗਾਇਓ,
ਮਾਤਾ ਜੀ ਨੇ ਆਪਣਾ ਰੱਥ ਵੀ ਜੁੜਵਾ ਲਿਆ, ਆਪਣੀ ਰੱਥ ਵੀ ਤਿਆਰ ਕਰਵਾ ਲਈ।
ਚਪਲ ਤੁਰੰਗ ਪੁੱਤਰ ਹਿਤ ਆਇਓ,
ਬਾਬਾ ਸੂਰਜ ਮਲ ਵਾਸਤੇ ਘੋੜਾ ਵੀ ਬੜਾ ਚੰਚਲ ਤਿਆਰ ਕਰਕੇ ਕਾਠੀ ਪਾ ਕੇ ਲਗਾਮ ਪਾ ਕੇ ਲੈ ਆਏ।
ਦਾਸੀ ਬੈਲ ਵਿਖੇ ਚੜਵਾਏ,
ਦਾਸੀਆਂ ਦਾਸ ਵੀ ਜਿਹੜੇ ਸੀ ਉਹ ਗੱਡਿਆਂ ਦੇ ਉੱਤੇ ਮਾਤਾ ਮਰਵਾਈ ਜੀ ਨੇ ਆਪਣੇ ਨਾਲ ਹੀ ਲੈ ਲਏ।
ਸਭ ਸਮਾਜ ਨਿਜ ਸੰਗ ਲਵਾਏ,
ਜਿੰਨਾ ਘਰ ਦਾ ਸਾਜੋ ਸਮਾਨ ਸੀ ਆਪਣਾ ਉਹ ਸਾਂਭ ਕੇ ਨਾਲ ਲੈ ਲਿਆ।
ਨਿਕਸੇ ਕੀਰਤਪੁਰ ਕੋ ਛੋਰ,
ਮਾਤਾ ਜੀ ਏਦਾਂ ਸਾਰੇ ਆਪਣਾ ਰਾਜ ਸਾਜ ਲੈ ਕੇ, ਦਾਸੀਆਂ ਨੂੰ ਨਾਲ ਲੈ ਕੇ, ਪੁੱਤਰ ਸੂਰਜ ਮਲ ਨੂੰ ਨਾਲ ਲੈ ਕੇ, ਮਾਤਾ ਜੀ ਕੀਰਤਪੁਰ ਸਾਹਿਬ ਛੱਡ ਕੇ ਨਗਰ ਤੋਂ ਬਾਹਰ ਨਿਕਲੇ।
ਦੋਰੇ ਦਾਸ ਗਏ ਗੁਰ ਓਰ,
ਸੇਵਾਦਾਰ ਭੱਜ ਕੇ ਗਏ ਮਹਾਰਾਜ ਛੇਵੇਂ ਪਾਤਸ਼ਾਹ ਕੋਲ।
ਨਿਕਟ ਹੋਏ ਅਰਦਾਸ ਉਚਾਰੀ,
ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ, ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਕਰਸ ਮਾਤ ਸੂਰਜ ਮਲ ਤਿਆਰੀ,
ਮਹਾਰਾਜ ਮਾਤਾ ਜੀ ਸੂਰਜ ਮਲ ਦੇ ਮਾਤਾ ਜੀ ਮਾਤਾ ਮਰਵਾਈ ਜੀ ਤਿਆਰੀ ਕਰ ਰਹੇ ਨੇ ਜਾਣ ਦੀ।
ਨਿਕਸ ਗਏ ਪੁਰ ਵੈਰ ਨਿਹਾਰ,
ਪਹਿਲਾਂ ਤਾਂ ਅਸੀਂ ਸੋਚਿਆ ਸੀ ਵੀ ਓਦਾਂ ਗੁੱਸੇ ਨਾਲ ਲੱਗੇ ਨੇ, ਪਰ ਮਹਾਰਾਜ ਉਹ ਤਾਂ ਨਗਰ ਛੱਡ ਕੇ ਬਾਹਰ ਨੂੰ ਵੀ ਚਲੇ ਗਏ ਨੇ।
ਉਹ ਜਾਣੇ ਕਿਸ ਥਾਨ ਸਿਧਾਰੇ,
ਅਸੀਂ ਪੁੱਛਦੇ ਹਾਂ ਵੀ ਕਿੱਥੇ ਚੱਲੇ ਤੇ ਦੱਸਦੇ ਨਹੀਂ, ਕਿਆ ਜਾਣੀਏ ਵੀ ਕਿੱਧਰ ਜਾ ਰਹੇ ਨੇ।
ਸੁਣ ਗੁਰ ਹਰਗੋਬਿੰਦ ਤਬ ਕਹੇ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ,
ਭਾਨੇ ਸਾਹਿਬ ਕੋ ਟਿਗ ਲਏ,
ਭਾਈ ਭਾਨੇ ਨੂੰ ਕੋਲ ਬੈਠਿਆ ਵੇਖਿਆ ਤੇ ਬਾਬਾ ਭਾਨਾ ਜੀ ਬਾਬਾ ਬੁੱਢਾ ਸਾਹਿਬ ਦੇ ਸਪੁੱਤਰ ਸਨ, ਗੁਰੂ ਘਰ ਵਿਚ ਇਹਨਾਂ ਦਾ ਬਹੁਤ ਸਨਮਾਨ ਸੀ ਗੁਰੂ ਮਹਿਲਾਂ ਚ, ਤੋ ਬਾਬਾ ਭਾਨਾ ਜੀ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਗਮਨੋ ਤੂਰਨ ਕਰੋ ਬਹੋਰਨ।
ਮਹਾਰਾਜ ਜੀ ਕਹਿੰਦੇ, ਭਾਈ ਭਾਨਾ ਜੀ ਤੁਸੀਂ ਜਾਓ, ਜਾ ਕੇ ਆਪਣੇ ਮਾਤਾ ਨੂੰ ਮੋੜ ਕੇ ਲਿਆਓ,
ਸਮਝਾਓ ਆਨੋ ਕਰ ਮੋਰਨ,
ਉਹਨਾਂ ਨੂੰ ਸਮਝਾ ਕੇ ਤੇ ਮੋੜ ਕੇ ਲਿਆਓ ਸਾਡੇ ਕੋਲ।
ਸੁਨਤ ਗਯੋ ਤਤ ਛਿਨ ਤੈ ਪਾਨਾ,
ਸੁਣ ਕੇ ਭਾਈ ਭਾਨਾ ਜੀ ਬੜੀ ਛੇਤੀ ਨਾਲ ਗਏ,
ਰੋ ਕੇ ਅਗਾਰੀ ਬਾਕ ਬਖਾਨਾ,
ਆ ਕੇ ਮਾਤਾ ਜੀ ਦਾ ਰੱਥ ਰੋਕਿਆ, ਆਖਿਆ ਮਾਤਾ ਜੀ ਠਹਿਰੋ, ਹੁਣ ਬਾਬਾ ਜੀ ਦਾ ਸਨਮਾਨ ਸੀ ਭਾਈ ਭਾਨਾ ਜੀ ਦਾ, ਮਾਤਾ ਜੀ ਰੁਕ ਗਏ।
ਸੁਨੋ ਮਾਤ ਜਬ ਲਗ ਗੁਰ ਤਨ ਹੈ,
ਬੋਲੇ ਮਾਤਾ ਇਹ ਯੋਗ ਨਹੀਂ ਤੁਹਾਡਾ ਇਉਂ ਜਾਣਾ, ਜਦੋਂ ਤੱਕ ਸਤਿਗੁਰੂ ਜੀ ਸਰੀਰ ਵਿੱਚ ਹਨ,
ਤੁਮਰੋ ਗਮਨ ਕਉ ਨੈ ਬਨ ਹੈ,
ਤੁਹਾਡਾ ਕਿਤੇ ਜਾਣਾ ਨਹੀਂ ਬਣਦਾ। ਮਾਤਾ ਜੀ ਇਹ ਤੁਸੀਂ ਯੋਗ ਨਹੀਂ ਕਰ ਰਹੇ, ਸਤਿਗੁਰੂ ਜੀ ਤਾਂ ਹਾਲੇ ਹਾਜ਼ਰ ਨੇ, ਉਹਨਾਂ ਦੇ ਹੁੰਦਿਆਂ ਤਨ ਵਿੱਚ ਤੁਸੀਂ ਕਿਉਂ ਜਾ ਰਹੇ ਹੋ?
ਇੱਕ ਵਾਕ ਤੇ ਸਭ ਕੁਛ ਹੋਏ,
ਸਤਿਗੁਰੂ ਜੀ ਦੇ ਇੱਕ ਵਾਕ ਨਾਲ ਹੀ ਸਭ ਕੁਝ ਹੋ ਜਾਂਦਾ, ਕਿ ਤੁਹਾਨੂੰ ਉਹਨਾਂ ਤੇ ਭਰੋਸਾ ਨਹੀਂ, ਉਹ ਇੱਕ ਵਾਕ ਨਾਲ ਇੱਕ ਬਚਨ ਨਾਲ ਹੀ ਬਹੁਤ ਕੁਝ ਕਰ ਸਕਦੇ ਨੇ।
ਅਸਪਤੀ ਕੋ ਸੇਵਨ ਸੁਭ ਜੋਏ,
ਐਸੇ ਪਤੀ ਨੂੰ ਸੇਵਣਾ ਤੁਹਾਡੇ ਭਾਗਾਂ ਵਿੱਚ ਹੈ, ਤੁਹਾਡੇ ਵੱਡੇ ਕਰਮ ਹਨ।
ਸੂਰਜ ਮਲ ਪੀ ਤਿੰਨ ਸੁਤ ਪਿਆਰੇ,
ਬਾਬਾ ਸੂਰਜ ਮਲ ਜੀ ਵੀ ਉਹਨਾਂ ਦੇ ਪਿਆਰੇ ਪੁੱਤਰ ਹਨ।
ਸਭ ਕਿਛ ਦੇ ਹੈ ਰੱਖੇ ਸੁਖਾਰੇ,
ਥੋੜੀ ਆ ਵੀ ਇਹਨਾਂ ਨੂੰ ਕੁਝ ਮਿਲੇਗਾ ਨਹੀਂ, ਸਤਿਗੁਰੂ ਜੀ ਇਹਨਾਂ ਬਾਰੇ ਵੀ ਜਿਹੜੇ ਸਾਰੇ ਸੰਸਾਰ ਦੇ ਜੀਆਂ ਬਾਰੇ ਸੋਚਦੇ ਹੈ, ਉਹ ਆਪਣੇ ਪੁੱਤਰਾਂ ਬਾਰੇ ਨਾ ਸੋਚਣਗੇ, ਇਹਨਾਂ ਨੂੰ ਵੀ ਕੁਝ ਨਾ ਕੁਝ ਬਖਸ਼ਿਸ਼ ਕਰਨਗੇ।
ਪ੍ਰਿਆ ਬਾਕਨ ਕੋ ਕਹਿਤ ਹਮੇਸ਼
ਸਦਾ ਹੀ ਪਿਆਰੇ ਬਚਨ ਕਰਦੇ ਹਨ,
ਸਤਿਗੁਰ ਕਰਨਾ ਕਰਤ ਵਿਸ਼ੇਸ਼।
ਸਤਿਗੁਰੂ ਜੀ ਸਦਾ ਹੀ ਕਰੁਣਾ ਕਰਦੇ ਨੇ, ਸਦਾ ਹੀ ਕਿਰਪਾ ਕਰਦੇ ਨੇ।
ਤਿੰਨ ਸੌ ਰੂਠਨ ਨੇ ਬਨ ਆਵੇ,
ਮਾਤਾ ਤੂੰ ਪਤਵਰਤਾ ਇਸਤਰੀ ਹੈ, ਤੇਰਾ ਉਹਨਾਂ ਨਾਲ ਰੁੱਸ ਕੇ ਜਾਣਾ ਚੰਗਾ ਨਹੀਂ, ਯੋਗ ਨਹੀਂ।
ਭੂਤ ਭਵਿੱਖ ਜੋ ਸਭ ਲੱਖ ਪਾਵੇ,
ਭੂਤ ਭਵਿੱਖ ਦੇ ਤਿੰਨਾਂ ਕਾਲਾਂ ਦੇ ਗਿਆਤਾ ਨੇ ਜਾਣੀ ਜਾਣ ਹਨ।
ਅਬੇ ਵਸੋ ਪਰਿਵਾਰ ਕੇ ਬੀਚ,
ਚਲੋ ਮਾਤਾ ਜੀ ਵਾਪਸ ਚੱਲ ਕੇ ਆਪਣੇ ਪਰਿਵਾਰ ਵਿੱਚ ਵਸੋ।
ਕਿਉਂ ਮਾਨਤ ਹੋ ਰਿਸ ਮੈਂ ਬੀ,
ਆਪਣੇ ਮਨ ਚ ਕਿਉਂ ਗੁੱਸਾ ਮਨਾਉਂਦੇ ਹੋ, ਕਿਉਂ ਰੋਸ ਮਨਾਉਂਦੇ ਹੋ।
ਸੁਤ ਕੀ ਕੁਸ਼ਲ ਬੰਸ਼ ਬਿਰਧਾਵਨ,
ਆਪਣੇ ਪੁੱਤਰ ਦੀ ਕੁਸ਼ਲਤਾ ਵੇਖੋ, ਇਹਦਾ ਬੰਸ਼ ਵਧੇ, ਤੁਸੀਂ ਉਸ ਪਾਸੇ ਖਿਆਲ ਕਰੋ।
ਇਹ ਚਿਤ ਚਾਉ ਪਤੀ ਤੇ ਕਰ ਪਾਵਨ,
ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਪੁੱਤ ਦਾ ਬੰਸ਼ ਵਧੇ, ਇਹਦੇ ਘਰ ਵਿੱਚ ਸਭ ਕੁਝ ਹੋਵੇ, ਤੇ ਚੱਲ ਕੇ ਆਪਣੇ ਪਤੀ ਦੇਵ ਦੀ ਸ਼ਰਨ ਚ ਮੰਗ ਲੋ। ਉਹਨਾਂ ਨੇ ਝੱਟ ਦੇਂਦਿਆਂ ਦੇਰੀ ਨਹੀਂ ਲਾਉਣਾ, ਐਸੇ ਦਿਆਲੂ ਹਨ।
ਸਭ ਕੇ ਮਨ ਕੀ ਜਾਣੇ ਸਵਾਮੀ,
ਉਹ ਸਵਾਮੀ ਨੇ ਜਗਤ ਦੇ ਸਭ ਦੇ ਮਨਾਂ ਦੀਆਂ ਜਾਣਦੇ, ਜਾਣੀ ਜਾਣ ਹਨ।
ਛਪੇ ਨਹੀਂ ਕੁਛ ਅੰਤਰ ਜਾਮੀ,
ਉਹਨਾਂ ਕੋਲੋਂ ਕੁਝ ਛੁਪਿਆ ਨਹੀਂ ਹੋਇਆ, ਉਹ ਅੰਤਰ ਜਾਮੀ ਪੁਰਖ ਵਿਧਾਤੇ ਹਨ।
ਸੁਨ ਮਰਵਾਈ ਬਾਕ ਬਖਾਨਾ,
ਸੁਣ ਕੇ ਮਾਤਾ ਮਰਵਾਈ ਜੀ ਬੋਲੇ।
ਅਬ ਸੂਰਜ ਮਲ ਬੈਸ ਮਹਾਨਾ,
ਕਹਿਣ ਲੱਗੇ ਵੀ ਹੁਣ ਸੂਰਜ ਮਲ ਜਵਾਨ ਹੈ।
ਚਈਅਤ ਗੁਰਤਾ ਇਸ ਕੋ ਲਈ,
ਦੱਸੋ ਬਾਬਾ ਭਾਨਾ ਜੀ ਗੁਰਤਾ ਇਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ, ਇਹ ਵੱਡੇ ਪੁੱਤਰ ਨੇ ਬਾਬੇ ਗੁਰਦਿੱਤੇ ਤੋਂ ਬਾਅਦ, ਕੀ ਗੁਰਿਆਈ ਇਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ।
ਉਹ ਅਵਗੁਣ ਪਿਖ ਨਾਇਨ ਦਈ,
ਕੀ ਔਗਣ ਵੇਖਿਆ ਇਹਦੇ ਵਿੱਚ ਗੁਰੂ ਦੇਵ ਨੇ ਕਿ ਇਹਨਾਂ ਨੂੰ ਵਡਿਆਈ ਨਹੀਂ ਦਿੱਤੀ।
ਲੀਓ ਪ੍ਰਾਤ ਵੱਢ ਕੇ ਸੁੱਤ ਟੀਕਾ,
ਵੱਡੇ ਵੱਡੇ ਭਰਾ ਦੇ ਛੋਟੇ ਪੁੱਤਰ ਨੂੰ ਗੁਰਿਆਈ ਦਾ ਤਿਲਕ ਮਿਲਿਆ ਹੈ।
ਪਤੀ ਪੀਛੇ ਵੱਧ ਜਾਏ ਸ਼ਰੀਕਾ,
ਤਾਂ ਚਲੋ ਸ਼ਾਂਤੀ ਆ, ਜਦੋਂ ਗੁਰਦੇਵ ਨਾ ਰਹਿਣਗੇ ਸੱਚਖੰਡ ਚਲੇ ਗਏ ਤੇ ਪਿੱਛੋਂ ਸ਼ਰੀਕਾ ਵੱਧ ਜਾਏਗਾ, ਇੱਥੇ ਤਾਂ ਰੋਜ਼ ਦਾ ਕਲੇਸ਼ ਹੋਵੇਗਾ।
ਕਿਮ ਇਹ ਬਸਨ ਦਈ ਨਿਜ ਨੇੜੇ,
ਭਲਾ ਆਪਣੇ ਨੇੜੇ ਕਿਵੇਂ ਰਹਿਣ ਦੇਣਗੇ ਆਪਣੇ ਚਾਚਿਆਂ ਨੂੰ।
ਅਬੇ ਨਾ ਪ੍ਰਾਪਤ ਜੇ ਸੁਤ ਮੇਰੇ,
ਜੇ ਹੁਣ ਮੇਰੇ ਪੁੱਤਰ ਨੂੰ ਕੁਝ ਪ੍ਰਾਪਤ ਨਾ ਹੋਇਆ।
ਸੁਨ ਪਾਨੇ ਸ਼ੁਭ ਬੈਨ ਬਖਾਨੇ,
ਇਹ ਕੀ ਕਰੇਗਾ ਇੱਥੇ। ਸੁਣ ਕੇ ਬਾਬਾ ਭਾਨਾ ਜੀ ਬੋਲੇ,
ਪਾਵੋ ਨਿਕਟ ਕੇ ਦੂਰ ਪਿਆਨੇ,
ਕਹਿਣ ਲੱਗੇ ਮਾਤਾ ਜੀ ਭਾਵੇਂ ਨੇੜੇ ਰਹੋ ਤੇ ਭਾਵੇਂ ਦੂਰ ਰਹੋ, ਦਾਤਾਂ ਸਤਿਗੁਰਾਂ ਕੋਲੋਂ ਹੀ ਮਿਲਣੀਆਂ ਨੇ, ਪ੍ਰਾਪਤ ਹੋਣੀਆਂ ਨੇ।
ਰਹੋ ਸਮੀਪ ਕਰੋ ਨਿਜ ਬਿਨੈ,
ਮਹਾਰਾਜ ਜੀ ਦੇ ਕੋਲ ਰਹਿ ਕੇ ਜੇ ਤੁਹਾਨੂੰ ਇਹ ਤਕਲੀਫ ਹੈ ਤੇ ਬੇਨਤੀ ਕਰੋ, ਭਲਾ ਐਸੀ ਕਿਹੜੀ ਵਸਤਾ ਜਿਹੜੀ ਗੁਰੂ ਸਾਹਿਬ ਕੋਲ ਤੁਸੀਂ ਮੰਗੋ ਤੇ ਨਾ ਮਿਲੇ। ਗੁਰਤਾ ਗੱਦੀ ਦੀ ਵਡਿਆਈ ਤਾਂ ਧੁਰ ਦਰਗਾਹ ਤੋਂ ਹੀ ਫੈਸਲਾ, ਉਹਨੂੰ ਹੀ ਮਿਲਣੀ ਹੈ ਜਿਹਨੂੰ ਗੁਰੂ ਸਾਹਿਬ ਜੀ ਨੂੰ ਜਿਹਨੂੰ ਭਾ ਜਾਣਾ ਜਿਹੜਾ ਸਤਿਗੁਰਾਂ ਨੂੰ। ਪਰ ਹਾਂ ਬਾਕੀ ਹੋਰ ਆ ਜਿਹੜੀ ਤੁਸੀਂ ਸੰਸਾਰ ਦੀ ਕੋਈ ਖੇਡ ਦੀ ਗੱਲ ਕਰਦੇ ਹੋ, ਲੋਕ ਪਰਲੋਕ ਦੇ ਸੁੱਖਾਂ ਦੀ, ਇਹੋ ਜਿਹਾ ਕਿਹੜਾ ਸੁੱਖ ਹੈ ਜਿਹੜਾ ਤੁਸੀਂ ਸਤਿਗੁਰਾਂ ਕੋਲੋਂ ਮੰਗੋ ਤੇ ਨਾ ਮਿਲੇ।
ਚਿਤ ਬਾਂਚਿਤ ਸਭਈ ਤਬ ਬਨੇ,
ਜਦੋਂ ਜਾਓਗੇ ਕੋਲ ਰਹੋਗੇ ਸੇਵਾ ਕਰੋਗੇ ਜੋ ਚਾਹੋਗੇ ਮਿਲ ਜਾਏਗਾ।
ਇਤਿਆਦਿਕ ਕਹਿ ਬਹੁ ਸਮਝਾਇ,
ਇਹਦਾ ਮਾਤਾ ਜੀ ਨੂੰ ਇਹ ਬਚਨ ਕਹਿ ਕੇ ਭਾਈ ਭਾਨਾ ਜੀ ਨੇ ਬਹੁਤ ਬਚਨ ਸਮਝਾਏ।
ਲਿਆਏ ਬਹੋਰ ਬਿਨੇ ਬਹੁ ਗਾਈ,
ਮਾਤਾ ਨੇ ਜਿੱਦ ਨਹੀਂ ਕੀਤੀ, ਜਾਣਦੇ ਸਨ ਵੀ ਪਤੀ ਗੁਰਦੇਵ ਦੀ ਆਗਿਆ ਨਾਲੇ ਆਏ ਨੇ ਤੇ ਮੇਰਾ ਹੁਣ ਵਾਪਸ ਜਾਣਾ ਬਣਦਾ ਹੈ। ਤੋ ਮਾਤਾ ਜੀ ਉਸੇ ਵੇਲੇ ਵਾਪਸ ਤੁਰ ਪਏ।
ਮਰਵਾਈ ਨਿਜ ਸਦਨ ਸਿਧਾਰੀ,
ਮਾਤਾ ਜੀ ਵਾਪਸ ਆਪਣੇ ਮਹਿਲਾਂ ਵਿੱਚ ਆ ਗਏ।
ਧਰੀ ਵਸਤ ਲੇਲੇ ਪੁਨ ਸਾਰੀ,
ਗੱਡਿਆਂ ਤੋਂ ਮੁੜ ਕੇ ਫਿਰ ਸਾਰਾ ਸਮਾਨ ਲਾ ਕੇ ਰੱਖ ਲਿਆ।
ਸੂਰਜ ਮਲ ਕੋ ਲੇ ਸੰਗ ਪਾਨਾ,
ਬਾਬਾ ਸੂਰਜ ਮਲ ਜੀ ਨੂੰ ਬਾਬਾ ਭਾਨਾ ਜੀ ਨੇ ਆਪਣੇ ਨਾਲ ਲਿਆ।
ਸ਼੍ਰੀ ਹਰਗੋਬਿੰਦ ਨਿਕਟ ਪਿਆ,
ਔਰ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਲੈ ਕੇ ਹਾਜ਼ਰ ਹੋਏ।
ਪਹੁੰਚ ਬੰਦਨਾ ਕੀ ਨੀ ਅਗਾਰੀ,
ਬਾਬਾ ਸੂਰਜ ਮੱਲ ਜੀ ਆਏ ਆਪਣੇ ਪਿਤਾ ਗੁਰਦੇਵ ਦੇ ਚਰਨਾਂ ਚ ਪਹੁੰਚ ਕੇ ਬੜੇ ਅਦਬ ਨਾਲ ਮੱਥਾ ਟੇਕਿਆ।
ਭਾਨੇ ਸਗਰੀ ਬਾਤੀ ਉਚਾਰੀ,
ਭਾਈ ਭਾਨਾ ਜੀ ਨੇ ਸਾਰੀ ਗੱਲ ਬਾਤ ਦੱਸੀ, ਜੋ ਜੋ ਬਚਨ ਮਾਤਾ ਮਰਵਾਈ ਜੀ ਨੇ ਕਹੇ ਸਨ ਉਹ ਮਹਾਰਾਜ ਜੀ ਨੂੰ ਦੱਸੇ।
ਮਹਾਰਾਜ ਰਾਵਰ ਕੇ ਪਾਛੇ,
ਮਹਾਰਾਜ ਮਾਤਾ ਜੀ ਦੇ ਮਨ ਵਿੱਚ ਇਸ ਗੱਲ ਦਾ ਫਿਕਰ ਹੈ ਕਿ ਆਪ ਜੀ ਦੇ ਸੱਚਖੰਡ ਤੁਰ ਗਿਆ ਆਪ ਜੀ ਤੋਂ ਬਾਅਦ ਵਿੱਚ।
ਪ੍ਰਿਤਕ ਜੀਵ ਕਾ ਇਹ ਸਭ ਬਾਂਚੇ,
ਇਹ ਆਪਣੀ ਵੱਖਰੀ ਉਪਜੀਵਿਕਾ ਚਾਹੁੰਦੇ ਆ ਸਾਹਿਬ, ਕਹਿੰਦੇ ਇੱਕ ਘਰ ਦੇ ਵਿੱਚ ਫਿਰ ਹੁਣ ਔਖਾ ਹੋ ਜਾਏਗਾ। ਇਹ ਆਪਣੀ ਵੱਖਰੀ ਵੱਖਰੀ ਉਪਜੀਵਿਕਾ ਜਿਹੜੀ ਹੈ ਉਹ ਚਾਹੁੰਦੇ ਹਨ।
ਨਿਕਟ ਖਰੇ ਸੁਤ ਔਰ ਨਿਹਾਰਾ।
ਇਹ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਵੱਲ ਵੇਖਿਆ। ਕੋਲ ਖੜੇ ਸੀ ਬਾਬਾ ਸੂਰਜਮੱਲ ਜੀ ਮਹਾਂਪੁਰਖ, ਉਹਨਾਂ ਵੱਲ ਵੇਖਿਆ।
ਸ੍ਰੀ ਹਰਗੋਬਿੰਦ ਬਾਕ ਉਚਾਰਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿਣ ਲੱਗੇ ਸੂਰਜਮੱਲ ਜੀ ਨੂੰ,
ਕਹੋ ਸੂਰਜਮੱਲ ਕਿਆ ਚਿਤ ਆਹੇ।
ਮਹਾਰਾਜ ਜੀ ਕਹਿੰਦੇ, ਹਾਂ ਬੇਟਾ ਸੂਰਜਮੱਲ, ਦੱਸੋ ਤੁਹਾਡੇ ਚਿਤ ਚ ਕੀ ਚਾਹਨਾ ਹੈ, ਤੁਹਾਡੇ ਮਨ ਚ ਤੁਸੀਂ ਕੀ ਚਾਹੁੰਦੇ ਹੋ। ਵੇਖੋ ਬਾਬਾ ਜੀ ਦੀ ਅਵਸਥਾ ਕੈਸੀ, ਜੇ ਮਾਤਾ ਨੇ ਕਿਹਾ ਤੇ ਮਾਤਾ ਦੇ ਕਹਿਣ ਤੇ ਨਾਲ ਤੁਰ ਪਏ ਆਗਿਆਕਾਰੀ। ਇਹ ਨੀ ਕਿਹਾ ਮਾਤਾ ਮੈਂ ਨੀ ਜਾਣਾ ਤੇਰੇ ਨਾਲ, ਕਿਉਂਕਿ ਮਾਤਾ ਦਾ ਵੀ ਹੱਕ ਸੀ। ਮੈਂ ਆਪਣੇ ਮਨ ਵਿੱਚ ਕੋਈ ਇਹੋ ਜਿਹਾ ਮਨੋਰਥ ਨਹੀਂ ਕੀਤਾ, ਮੇਰੇ ਮਨ ਵਿੱਚ ਕੋਈ ਏਦਾਂ ਦੀ ਕੋਈ ਕਾਮਨਾ ਨਹੀਂ ਕਿ ਮੈਂ ਗੁਰੂ ਬਣਨਾ ਹੈ, ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋਵੇ, ਏਦਾਂ ਦੀ ਕੋਈ ਇੱਛਾ ਕੋਈ ਕਾਮਨਾ ਮੇਰੇ ਚਿੱਤ ਵਿੱਚ ਨਹੀਂ ਹੈ।
ਜੇ ਪ੍ਰਸੰਨਤਾ ਆਪਣੀ ਠਾਨੋ।
ਪਰ ਹਾਂ, ਜੇ ਤੁਸੀਂ ਮੇਰੇ ਤੇ ਪ੍ਰਸੰਨ ਹੋ, ਤੁਸੀਂ ਮੇਰੇ ਤੇ ਰੀਝੇ ਹੋ, ਮੇਰੇ ਤੇ ਤ੍ਰਿਪਠੇ ਹੋ, ਮੇਰੇ ਤੇ ਕਿਰਪਾ ਦੇ ਘਰ ਵਿੱਚ ਆਏ ਹੋ।
ਮੁਝ ਕੋ ਦੇਨੋ ਉਚਿਤੈ ਜਾਨੋ।
ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਮਹਾਰਾਜ, ਜੇ ਮੈਨੂੰ ਉਚਿਤ ਸਮਝੋ, ਮੈਨੂੰ ਅਧਿਕਾਰੀ ਸਮਝੋ, ਕਿ ਜੇ ਮੈਨੂੰ ਅਧਿਕਾਰੀ ਜਾਣਦੇ ਹੋ ਦੇਣ ਲਈ,
ਤੋ ਸਿੱਖੀ ਆਪਣੀ ਮੁਝ ਦੀਜੇ।
ਤੋ ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ ਦਿਓ। ਧੰਨ ਬਾਬਾ ਸੂਰਜਮੱਲ ਜੀ।
ਸਤਿ ਸ੍ਰੀ ਅਕਾਲ।
ਗੁਰੂ ਪੁੱਤਰ ਕੋਈ ਛੋਟੀ ਖੇਡ ਨਹੀਂ ਸੀ, ਪਰ ਮਾਨਵੀ ਲੀਲਾ ਦੀ ਜਿਹੜੀ ਰਚਨਾ ਉਹ ਚੱਲ ਰਹੀ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਭਰਮ ਨਾ ਕਰੇ ਕੋਈ, ਇਹ ਜੋ ਸਾਡੇ ਪਰਿਵਾਰਾਂ ਵਿੱਚ ਵਰਤਦਾ ਹੈ, ਉਹ ਜਿਹੜੀਆਂ ਸਮੱਸਿਆਵਾਂ ਸਾਡੇ ਸਮਾਜ ਵਿੱਚ ਪਰਿਵਾਰਾਂ ਵਿੱਚ ਵਰਤਦੀਆਂ ਨੇ, ਉਹਦਾ ਸਮਾਧਾਨ ਗੁਰੂ ਇਤਿਹਾਸ ਵਿੱਚੋਂ ਮਿਲ ਜਾਂਦਾ, ਲੱਭ ਜਾਂਦਾ। ਉਹ ਤਾਂ ਗੁਰਦੇਵ ਨੇ ਮਾਨਵੀ ਲੀਲਾ ਰਚੀ ਹੈ। ਐਸਾ ਨਹੀਂ ਕਿ ਬਾਬਾ ਸੂਰਜਮੱਲ ਜੀ ਜੈਸੇ ਮਹਾਂਪੁਰਖ ਜਿੱਥੇ ਮਰਜ਼ੀ ਬਹਿ ਜਾਣ, ਉਹਨਾਂ ਨੂੰ ਕੀ ਕਮੀ ਸੀ। ਇਹ ਤਾਂ ਖੇਡ ਰਚੀ ਹੈ ਜਾਣ ਬੁੱਝ ਕੇ, ਕਿ ਜੇ ਪਰਿਵਾਰਾਂ ਵਿੱਚ ਇੱਦਾਂ ਦੇ ਮਾਹੌਲ ਬਣਦੇ ਆ, ਉਹ ਕਿਵੇਂ ਸੁਧਾਰੇ ਜਾ ਸਕਦੇ ਹੈ, ਉਹਨਾਂ ਦਾ ਸਮਾਧਾਨ ਕਿਵੇਂ ਹੋ ਸਕਦਾ, ਸੰਜਮ ਨਾਲ, ਧੀਰਜ ਨਾਲ। ਉਹ ਖੇਡ ਇਤਿਹਾਸ ਵਿੱਚੋਂ ਸਾਡੇ ਸਾਹਮਣੇ ਪ੍ਰਗਟ ਹੋ ਰਹੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਨੂੰ ਕਹਿੰਦੇ, ਬਾਬਾ ਜੀ ਮਹਾਰਾਜ ਜੇ ਮੇਰੇ ਤੇ ਪ੍ਰਸੰਨ ਹੋ, ਮੈਨੂੰ ਲਾਇਕ ਸਮਝੋ, ਤਾਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ ਦਿਓ।
ਗੁਰਤਾ ਭਾਰ ਨਸੋ ਲਖੀ ਜੇ।
ਮਹਾਰਾਜ ਗੁਰਤਾ ਗੱਦੀ ਦਾ ਜਿਹੜਾ ਭਾਰ ਹੈ ਉਹ ਮੈਂ ਨਹੀਂ ਸਹਿ ਸਕਦਾ, ਉਹ ਬੜੀ ਵੱਡੀ ਖੇਡ ਹੈ, ਉਹਦੇ ਮੈਂ ਲਾਇਕ ਨਹੀਂ। ਜੇ ਮੈਨੂੰ ਸਿੱਖੀ ਦੇ ਲਾਇਕ ਜਾਣੋ, ਤਾਂ ਕਿਰਪਾ ਕਰਕੇ ਆਪਣੀ ਸਿੱਖੀ ਬਖਸ਼ ਦਿਓ।
ਸੁਨਤ ਪ੍ਰਸੰਨ ਕਿਰਪਾ ਨਿਧ ਹੋਏ।
ਬਾਬਾ ਸੂਰਜਮੱਲ ਜੀ ਨੇ ਜਦੋਂ ਇਹ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਰੀਝੇ ਪ੍ਰਸੰਨ ਹੋਏ।
ਸੋ ਪ੍ਰਸੰਨ ਹੋਏ ਸੁਤ ਅਵਲ ਹੋਏ।
ਪ੍ਰਸੰਨ ਹੋ ਕੇ ਆਪਣੇ ਪੁੱਤਰ ਵੱਲ ਵੇਖਿਆ।
ਸਾਧ ਸਾਧ ਤੈ ਸਭ ਕਿਛ ਲੀਨਾ।
ਮਹਾਰਾਜ ਜੀ ਕਹਿੰਦੇ, ਸਿੱਖੀ ਦਾ ਦਾਨ ਮੰਗ ਕੇ ਸੂਰਜਮੱਲ, ਤੂੰ ਸਭ ਕੁਝ ਹੀ ਲੈ ਲਿਆ, ਕੋਈ ਚੀਜ਼ ਰਹੀ ਨੀ ਜੋ ਤੈਨੂੰ ਨਹੀਂ ਮਿਲੀ। ਜਦੋਂ ਸਿੱਖੀ ਮੰਗ ਲਈਏ ਤੇ ਸਿੱਖੀ ਚ ਸਾਰਾ ਕੁਝ ਹੀ ਆ ਜਾਂਦਾ। ਸਬਾਸ਼ ਹੈ ਬੇਟਾ, ਸਬਾਸ਼ ਹੈ। ਮਹਾਰਾਜ ਜੀ ਨੇ ਸਬਾਸ਼ ਦਿੱਤੀ ਬਾਬਾ ਸੂਰਜਮੱਲ ਜੀ ਨੂੰ, ਸਬਾਸ਼ ਹੈ ਤੇਰੇ, ਸਬਾਸ਼, ਤੂੰ ਜੋ ਮੰਗਿਆ ਹੈ ਇਹ ਮੰਗ ਕੇ ਸਭ ਕੁਝ ਹੀ ਲੈ ਲਿਆ ਹੈ।
ਗੁਰਤਾ ਆਦਿਕ ਜੇ ਵੱਤ ਪੀਨਾ।
ਜਿਹੜੀ ਇਹ ਗੁਰਿਆਈ ਵੀ ਹੈ ਨਾ, ਇਹ ਵੱਡੀ ਵਡਿਆਈ ਹੈ।
ਸਿੱਖੀ ਕੇ ਅਧੀਨ ਹੈ ਸਾਰੀ।
ਇਹ ਵੀ ਤਾਂ ਸਿੱਖੀ ਦੇ ਅਧੀਨ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ, ਇਹ ਵੀ ਤਾਂ ਸਿੱਖਾਂ ਦੇ ਅਧੀਨ ਹੈ ਨਾ, ਯਾਨੀ ਕਿ ਗੁਰਸਿੱਖ ਆ ਕੇ ਗੁਰਦੇਵ ਨੂੰ ਪੂਜਦੇ। ਐਸਾ ਨਹੀਂ ਕਿ ਮਹਾਰਾਜ ਸੱਚੇ ਪਾਤਸ਼ਾਹ ਕੋਈ ਹੀਣ ਭਾਵ ਪ੍ਰਗਟ, ਸਿੱਖੀ ਦੀ ਵਡਿਆਈ ਦੱਸਦੇ ਵੀ ਗੁਰਸਿੱਖਾਂ ਦੀ ਵਡਿਆਈ ਤਾਂ ਗੁਰੂ ਨਾਲੋਂ ਵੀ ਮਹਾਰਾਜ ਆਪਣੇ ਨਾਲੋਂ ਵੀ ਵੱਡੀ ਕਰਦੇ। ਗੁਰਸਿੱਖਾਂ ਦੀ ਵਡਿਆਈ ਬਾਬਾ ਬੁੱਢਾ ਸਾਹਿਬ ਕੋਲ ਭੇਜਦੇ ਮਾਤਾ ਜੀ ਨੂੰ ਵੀ ਉੱਥੇ ਜਾ ਕੇ ਤੁਸੀਂ ਮੰਗੋ, ਕਿਉਂ ਆਪਣੇ ਸਿੱਖਾਂ ਦੀ ਵਡਿਆਈ ਆਪਣੇ ਤੋਂ ਵੱਧ ਕਰਾਉਂਦੇ। ਕਹਿੰਦੇ ਸੂਰਜਮੱਲ ਜੀ, ਸਿੱਖੀ ਦਾ ਪਦ ਬੜਾ ਉੱਚਾ ਹੈ, ਸਿੱਖੀ ਬੜੀ ਵੱਡੀ ਹੈ, ਸਿੱਖੀ ਕੇ ਅਧੀਨ ਹੈ ਸਾਰੀ, ਇਹ ਜਿਹੜੀਆਂ ਵਡਿਆਈਆਂ ਨੇ ਸਾਰੀਆਂ ਸਿੱਖੀ ਦੇ ਅਧੀਨ ਹਨ।
ਵਧੇ ਬੰਸ ਬੋਏ ਤੋਏ ਅਗਾਰੀ,
ਤੇਰਾ ਬਹੁਤ ਬੰਸ ਵਧੇਗਾ। ਮਹਾਰਾਜ ਜੀ ਨੇ ਵਰ ਦਿੱਤਾ, ਬਖਸ਼ਿਸ਼ ਕੀਤੀ ਕਿ ਤੇਰਾ ਬੰਸ ਬਹੁਤ ਜ਼ਿਆਦਾ ਵਧੇ ਫੁੱਲੇਗਾ।
ਗੁਰਤਾ ਪੀ ਪ੍ਰਾਪਤ ਹੋਏ ਜੈ ਹੈ,
ਹੋਰ ਵਡਿਆਈ ਵੀ ਤੁਹਾਨੂੰ ਪ੍ਰਾਪਤ ਹੋ ਜਾਏਗੀ। ਇੱਕ ਸਮਾਂ ਆਇਆ ਸੀ ਕਿ ਕੁਝ ਸਮੇਂ ਲਈ ਬਾਬਾ ਸੂਰਜਮੱਲ ਜੀ ਦੇ ਪਰਿਵਾਰ ਚੋਂ ਬਾਬਾ ਗੁਲਾਬ ਰਾਏ, ਗੁਲਾਬ ਸਿੰਘ ਤੇ ਸ਼ਾਮ ਸਿੰਘ, ਗੁਲਾਬ ਰਾਏ ਸ਼ਾਮ ਰਾਏ ਵੀ ਨਾਂ ਸੀ ਉਹਨਾਂ ਦਾ, ਉਹ ਆਨੰਦਪੁਰ ਸਾਹਿਬ ਤੋਂ ਜਦੋਂ ਕਲਗੀਧਰ ਜੀ ਗਏ ਤੇ ਕੁਝ ਸਮਾਂ ਉਹ ਵੀ ਉੱਥੇ ਗੁਰਤਾ ਗੱਦੀ ਤੇ ਬੈਠ ਕੇ, ਬਾਅਦ ਵਿੱਚ ਉਹ ਬਹੁਤ ਇਤਿਹਾਸ ਅੱਗੇ ਆਵੇਗਾ, ਉਹਨਾਂ ਦੀ ਵੀ ਉਹਨੇ ਕੁਝ ਸਮੇਂ ਲਈ ਆਪਣੀ ਪੂਜਾ ਪ੍ਰਗਟ ਕੀਤੀ ਸੀ। ਹਾਂਜੀ,
ਅਧਿਕ ਵਡਾਈ ਕੋ ਤਬ ਪੈ ਹੈ,
ਮਹਾਰਾਜ ਜੀ ਕਹਿੰਦੇ ਤੇਰੀ ਬੰਸ ਨੂੰ ਵਡਿਆਈ ਪ੍ਰਾਪਤ ਹੋਵੇਗੀ ਸੂਰਜਮੱਲ।
ਚਲੇ ਪੰਥ ਮੇਰੋ ਜਗ ਪਾਰੀ, ਤੋਏ ਜਗ ਜੋਏ,
ਇਹੋ ਜਿਹਾ ਤੇਰਾ ਬੰਸ ਸੰਸਾਰ ਵਿੱਚ ਪ੍ਰਗਟ ਹੋਵੇਗਾ।
ਸਿੱਖੀ ਜਾ ਚਿੰਨ ਤੇ ਸਭ ਪਾਈ,
ਤੂੰ ਇਹ ਸਭ ਕੁਝ ਸਿੱਖੀ ਮੰਗ ਕੇ ਪ੍ਰਾਪਤ ਕਰ ਲਿਆ। ਮਹਾਰਾਜ ਜੀ ਕਹਿੰਦੇ ਭਾਵੇਂ ਸਾਰੀਆਂ ਚੀਜ਼ਾਂ ਤੂੰ ਮੰਗੀਆਂ ਨਹੀਂ, ਪਰ ਸਿੱਖੀ ਮੰਗ ਕੇ ਬਾਬਾ ਸੂਰਜਮੱਲ ਜੀ ਤੁਸੀਂ ਇਹ ਸਭ ਕੁਝ ਹੀ ਹਾਸਲ ਕਰ ਲਿਆ।
ਤੋਏ ਬੰਸ ਕੀ ਵਧੇ ਵਡਾਈ,
ਤੇਰੇ ਬੰਸ ਦੀ ਬੜੀ ਵੱਡੀ ਵਡਿਆਈ ਸੰਸਾਰ ਵਿੱਚ ਵਧੇਗੀ।
ਗੁਰੂ ਪਿਤਾ ਕੇ ਸੁਣ ਕਰ ਬੈਨ,
ਗੁਰੂ ਪਿਤਾ ਦੇ ਬਚਨ ਬਾਬਾ ਸੂਰਜਮੱਲ ਜੀ ਨੇ ਸੁਣੇ।
ਬੰਧਨ ਕੀਨ ਨੀਚ ਕਰ ਨੈਣ,
ਨੇਤਰ ਨੀਵੇਂ ਕਰਕੇ ਗੁਰਦੇਵ ਦੇ ਚਰਨਾਂ ਤੇ ਵੰਦਨਾ ਕੀਤੀ।
ਸਕਲ ਬਾਕ ਜਨਨੀ ਸੰਗ ਕਹੇ,
ਆ ਕੇ ਆਪਣੀ ਮਾਤਾ ਜੀ ਨੂੰ ਸਾਰੇ ਬਚਨ ਦੱਸੇ ਵੀ ਗੁਰਦੇਵ ਨੇ ਆਹ ਬਚਨ ਕਹੇ ਹਨ।
ਸੁਣ ਕੁਛ ਰਿਸ ਉਰਹਾਨੀ ਲਏ,
ਸੁਣ ਕੇ ਮਾਤਾ ਜੀ ਦੇ ਮਨ ਨੂੰ ਥੋੜੀ ਜਿਹੀ ਠੰਡ ਪੈ ਗਈ ਵੀ ਗੁਰਦੇਵ ਨੇ ਜਿਹੜੇ ਬਚਨ ਕਹੇ ਉਹਨੂੰ ਤਾਂ ਸੱਤ ਨੇ ਜੋ ਕਹਿ ਦਿੰਦੇ ਆ ਪੂਰੇ ਹਨ। ਤੋ ਮਾਤਾ ਜੀ ਦੇ ਮਨ ਦਾ ਜਿਹੜਾ ਗੁੱਸਾ ਸੀ ਉਹ ਸ਼ਾਂਤ ਹੋਇਆ।
ਨਿਸ਼ਫਲ ਬਾਕ ਨਾਇਨ ਕੋ ਹੋਏ,
ਮਾਤਾ ਜੀ ਸੋਚਦੇ ਨੇ ਵੀ ਜੋ ਗੁਰਦੇਵ ਦੇ ਬਚਨ ਨੇ ਉਹ ਸੱਤ ਨੇ, ਉਹ ਨਿਸ਼ਫਲ ਨਹੀਂ ਹੋਣਗੇ।
ਇਹੋ ਵਿਸ਼ਵਾਸ ਸਦਾ ਮਨ ਪੋਏ,
ਇਦਾਂ ਦਾ ਵਿਸ਼ਵਾਸ ਮਾਤਾ ਜੀ ਦੇ ਮਨ ਰੂਪੀ ਹਿਰਦੇ ਵਿੱਚ ਹੈ। ਮਾਤਾ ਮਰਵਾਈ ਜੀ ਦਾ ਮਨ ਸ਼ਾਂਤ ਹੋ ਗਿਆ। ਉਧਰ ਹੁਣ ਮਾਤਾ ਨਾਨਕੀ ਜੀ ਦੇ ਮਨ ਵਿੱਚ ਵੀ ਫਿਕਰ ਆਇਆ ਵੀ ਮਾਤਾ ਮਰਵਾਈ ਨੇ ਤਾਂ ਮੰਗ ਲਿਆ, ਮੇਰਾ ਪੁੱਤਰ ਤਾਂ ਭੋਲਾ ਭਾਲਾ ਹੈ, ਇਹਨਾਂ ਤੇ ਜਾ ਕੇ ਕੁਝ ਆਖਣਾ ਨਹੀਂ ਹੈ। ਮਾਤਾ ਨੂੰ ਨਹੀਂ ਪਤਾ ਕਿ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੈਸੀ ਉੱਚੀ ਖੇਡ ਦੇ ਮਾਲਕ ਆਪ ਪਰਮੇਸ਼ਰ ਨੇ, ਪਰ ਉਹਨਾਂ ਦੇ ਮਨ ਚ ਮਾਂ ਦੀ ਮਮਤਾ ਜਾਗੀ ਹੈ, ਉਹ ਵੀ ਆਏ ਨੇ ਗੁਰਦੇਵ ਦੇ ਚਰਨਾਂ ਚ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ